ਬਾਬਾ ਰਾਮ ਰਾਏ ਜੀ ਜੋ ਦਿੱਲੀ ਵਿੱਚ ਹਨ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਨੇ। ਔਰੰਗਜ਼ੇਬ ਬਾਦਸ਼ਾਹ ਭਾਂਤ ਭਾਂਤ ਦੀਆਂ ਅਨੇਕਾਂ ਪ੍ਰਕਾਰ ਦੀਆਂ ਕਰਾਮਾਤਾਂ ਅਜ਼ਮਤਾਂ ਬਾਬਾ ਰਾਮ ਰਾਏ ਜੀ ਪਾਸੋਂ ਵੇਖ ਰਿਹਾ ਹੈ ਔਰ ਇਹਦੇ ਮਨ ਵਿੱਚ ਬਾਬਾ ਰਾਮ ਰਾਏ ਜੀ ਪ੍ਰਤੀ ਕੁਝ ਸ਼ਰਧਾ ਭਾਵਨਾ ਵੀ ਬਣੀ ਹੈ। ਇਸੇ ਦੀ ਬੇਗਮ ਪ੍ਰਸੂਤਾ ਹੋਣ ਦਾ ਸਮਾਂ ਹੈ, ਬਾਲਕ ਦਾ ਜਨਮ ਨਹੀਂ ਸੀ ਹੋ ਰਿਹਾ, ਅਨੇਕਾਂ ਪ੍ਰਕਾਰ ਦੇ ਉਪਾਅ ਕਰਕੇ ਹਾਰ ਗਿਆ, ਥੱਕ ਗਿਆ। ਉਸ ਵਕਤ ਬਾਬਾ ਰਾਮ ਰਾਏ ਜੀ ਪਹੁੰਚੇ ਨੇ। ਬਾਬਾ ਰਾਮ ਰਾਏ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਨੇ ਬਚਨ ਕੀਤਾ ਕਿ ਸਾਡੇ ਕੋਲ ਤਾਂ ਸਰਬ ਸ਼੍ਰੋਮਣੀ ਬਾਣੀ ਸ੍ਰੀ ਜਪਜੀ ਸਾਹਿਬ ਦੀ ਬਾਣੀ ਹੈ, ਜਿਹਦੇ ਪੜਨ ਸੁਣਨ ਨਾਲ ਸਾਰੇ ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ ਹੁੰਦਾ ਹੈ। ਬਾਬਾ ਜੀ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਜਲ ਦਿੱਤਾ ਹੈ। ਉਹ ਜਲ ਜਦੋਂ ਬੇਗਮ ਨੂੰ ਛਕਾਇਆ, ਉਸੇ ਵਕਤ ਉਹਦੇ ਗ੍ਰਹਿ ਵਿਖੇ ਇੱਕ ਬਾਲਕ ਨੇ ਜਨਮ ਲਿਆ, ਜਿਹਦਾ ਨਾਂ ਬਹਾਦਰ ਸ਼ਾਹ ਰੱਖਿਆ। ਜਪਜੀ ਸਾਹਿਬ ਦੀ ਬਾਣੀ ਦੀ ਉਹ ਕਰਾਮਾਤ ਵਰਤੀ ਕਿ ਬਹਾਦਰ ਸ਼ਾਹ ਮੁੜ ਕੇ ਕਲਗੀਧਰ ਦੇ ਚਰਨਾਂ ਦਾ ਪ੍ਰੇਮੀ ਬਣ ਕੇ ਰਿਹਾ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਇਹਦੀ ਮਦਦ ਕੀਤੀ, ਤਾਰਾ ਆਜ਼ਮ ਨੂੰ ਜੰਗ ਦੇ ਮੈਦਾਨ ਚ ਆਪਣੇ ਤੀਰ ਨਾਲ ਮਾਰ ਕੇ ਇਹਨੂੰ ਰਾਜ ਤਖ਼ਤ ਤੇ ਬਿਠਾਇਆ। ਇਸੇ ਤਰ੍ਹਾਂ ਸਮਾਂ ਬੀਤਿਆ, ਇੱਕ ਦਿਨ ਔਰੰਗਜ਼ੇਬ ਕੁਸ਼ਤੀ ਵੇਖ ਰਿਹਾ, ਇਹਦਾ ਇੱਕ ਉਜ਼ਬਕ ਨਾਮ ਦਾ ਬੜਾ ਵੱਡਾ ਭਲਵਾਨ ਹੈ, ਕਹਿੰਦਾ ਇਹਨੂੰ ਕੋਈ ਹਰਾ ਨਹੀਂ ਸਕਦਾ। ਬਾਬਾ ਰਾਮ ਰਾਏ ਜੀ ਨੂੰ ਵੀ ਕਹਿੰਦਾ ਜੀ ਇਹਨੂੰ ਕੋਈ ਹਰਾ ਸਕਦਾ? ਬਾਬਾ ਜੀ ਕਹਿਣ ਲੱਗੇ ਸਾਡੇ ਘੋੜੇ ਨੂੰ ਘਾਹ ਪਾਉਣ ਵਾਲਾ ਘਾਈਆ ਇਹਨੂੰ ਹਰਾ ਸਕਦਾ? ਤੋ ਬਾਬਾ ਜੀ ਨੇ ਉਸ ਵਕਤ ਆਪਣੇ ਘੋੜੇ ਨੂੰ ਘਾਹ ਪਾਉਣ ਵਾਲੇ ਘਾਈਏ ਨੂੰ ਸੱਦਿਆ, ਵੇਖ ਕੇ ਕਹਿਣ ਲੱਗਾ ਔਰੰਗਜ਼ੇਬ ਇਹਨੂੰ ਕਿਉਂ ਮਰਵਾਉਂਦੇ ਹੋ, ਇਹ ਕਿੱਥੇ ਲੜ ਸਕਦਾ ਉਜਬੁਕ ਨਾਲ? ਬਾਬਾ ਜੀ ਕਹਿੰਦੇ ਵੀ ਨਤੀਜੇ ਤੇ ਪਹਿਲਾਂ ਨਹੀਂ ਪਹੁੰਚ ਜਾਈਦਾ, ਪਹਿਲਾਂ ਘੋਲ ਵੇਖ ਹੀ ਲਈਏ ਇਹਨਾਂ ਦੋਹਾਂ ਦੀ। ਦੋਹਾਂ ਨੇ ਜਿਸ ਵੇਲੇ ਘੋਲ ਘੁਲੀ ਹੈ, ਤੋ ਉਜਬੁਕ ਨੂੰ ਬਾਬਾ ਰਾਮ ਰਾਏ ਜੀ ਦੇ ਸੇਵਾਦਾਰ ਨੇ ਢਾ ਕੇ ਜ਼ਮੀਨ ਤੇ ਸੁੱਟ ਕੇ ਪਟਕ ਕੇ ਮਾਰਿਆ। ਔਰ ਜਿੰਨੇ ਭਲਵਾਨੀ ਦੇ ਕਲਾਬਾਜੀ ਆਦਿਕ ਜਾਂ ਧੋਬੀ ਪਟਕਾ ਆਦਿਕ ਏਦਾਂ ਦੇ ਦਾਅ ਹੁੰਦੇ ਨੇ ਭਲਵਾਨੀ ਦੇ, ਪਹਿਲਵਾਨੀ ਦੇ, ਉਹ ਸਾਰੇ ਦਾਅ ਖੇਡੇ ਹਨ, ਖੇਡ ਕੇ ਵਿਖਾਏ ਹਨ। ਔਰ ਧੋਬੀ ਪਟਕੇ ਦੁਆਰਾ ਹੀ ਉਹਨੂੰ ਥੱਲੇ ਜ਼ਮੀਨ ਤੇ ਸੁੱਟ ਕੇ ਬਾਬਾ ਰਾਮ ਰਾਏ ਜੀ ਦੇ ਸੇਵਕ ਨੇ ਹਰਾਇਆ ਔਰ ਉਹਦੇ ਕੋਲੋਂ ਹਾਰ ਕਬੂਲ ਕਰਵਾਈ। ਔਰੰਗਜ਼ੇਬ ਕਹਿਣ ਲੱਗਾ ਜੀ ਤੁਸੀਂ ਆਪਣੀ ਕਰਾਮਾਤ ਦੇ ਨਾਲ ਇਹਨੂੰ ਹਰਾਇਆ, ਉਦਾਂ ਤਾਂ ਨਹੀਂ ਸੀ ਹਾਰਨ ਵਾਲਾ। ਬਾਬਾ ਰਾਮ ਰਾਏ ਜੀ ਉੱਠ ਕੇ ਚਲੇ ਗਏ। ਔਰੰਗਜ਼ੇਬ ਨੇ ਸੋਚਿਆ, ਕਹਿੰਦਾ ਆਪਾਂ ਜਾਣ ਬੁੱਝ ਕੇ ਅੱਜ ਆਪਾਂ ਆਪਣੀ ਆਪਣੀ ਬੇਇੱਜ਼ਤੀ ਕਰਵਾਈ ਹੈ, ਆਪਣਾ ਨਿਰਾਦਰ ਕਰਵਾਇਆ, ਕਿਉਂਕਿ ਬਾਬਾ ਰਾਮ ਰਾਏ ਜੀ ਤਾਂ ਕਰਾਮਾਤੀ ਨੇ, ਅਜ਼ਮਤੀ ਨੇ, ਉਹਨਾਂ ਨੇ ਆਪਣੀ ਅਜ਼ਮਤ ਦਾ ਜ਼ੋਰ ਆਪਣੇ ਸੇਵਕ ਨੂੰ ਦੇ ਦਿੱਤਾ ਹੈ, ਤੇ ਉਹ ਸੇਵਕ ਨੇ ਜਿਹੜਾ ਘੋੜੇ ਨੂੰ ਘਾਹ ਪਾਉਣ ਵਾਲਾ ਘਾਈਆ ਸੀ ਉਹਨੇ ਸਾਡਾ ਏਡਾ ਵੱਡਾ ਭਲਵਾਨ ਢਾ ਦਿੱਤਾ। ਭਲਵਾਨ ਨੂੰ ਵੀ ਲਾਹਨਤਾਂ ਪਾਈਆਂ, ਇਹਨਾਂ ਨੇ ਤਰਕਾਰਾਂ ਪਾਈਆਂ ਕਿ ਇੱਕ ਛੋਟੇ ਜਿਹੇ ਆਦਮੀ ਕੋਲੋਂ ਤੂੰ ਹਾਰ ਗਿਆ। ਤੋ ਉਸ ਵਕਤ ਇਸ ਪ੍ਰਕਾਰ ਨਾਲ ਬਾਬਾ ਰਾਮ ਰਾਏ ਜੀ ਦਾ ਸੁਜਸ ਮਹਿਮਾ ਪ੍ਰਗਟ ਹੋਈ ਹੈ। ਘਰ ਘਰ ਦੇ ਵਿੱਚ ਬਾਬਾ ਰਾਮ ਰਾਏ ਜੀ ਦਾ ਸਤਿਕਾਰ ਹੋ ਰਿਹਾ ਹੈ। ਸੈਂਕੜੇ ਲੋਕ ਆ ਕੇ ਬਾਬਾ ਜੀ ਦੇ ਚਰਨਾਂ ਵਿੱਚ ਪਿਟਾਵਾਂ ਭੇਟ ਕਰਦੇ ਹਨ। ਆਓ ਬਾਬਾ ਰਾਮ ਰਾਏ ਜੀ ਦਾ ਹੋਰ ਕੁਝ ਇਤਿਹਾਸ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਗੁਰੂ ਹਰ ਰਾਏ ਸਾਹਿਬ ਸਤਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਹੋਇਆ ਸੰਭੂ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀਓ। ਦੋਏ ਰਾਗ ਇੱਕ ਦਿਨ ਬੈਠੇ ਸਭਾ ਮੈਂ ਨੰਦਨ ਸ਼੍ਰੀ ਹਰ ਰਾਏ।
ਇੱਕ ਦਿਨ ਦਾ ਬਚਨ ਹੈ ਬਾਬਾ ਰਾਮ ਰਾਏ ਜੀ ਜੋ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਹਨ। ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿੱਚ, ਔਰੰਗਜ਼ੇਬ ਦੀ ਸਭਾ ਵਿੱਚ ਬਾਬਾ ਰਾਮ ਰਾਏ ਜੀ ਬੈਠੇ ਸਨ।
ਅਪਰ ਸਭਾ ਸਦ ਅਨੇਕ ਤੈ ਬੋਲੇ ਸਹਿਜ ਸੁਭਾਏ।
ਹੋਰ ਵੀ ਸਭਾ ਦੇ ਬਹੁਤ ਸਾਰੇ ਮੈਂਬਰ ਬੈਠੇ ਸਨ, ਵਜ਼ੀਰ ਬੈਠੇ ਸੀ, ਮੌਲਵੀ ਬੈਠੇ ਸੀ, ਕਾਜੀ ਬੈਠੇ ਸੀ, ਜਿਹੜੇ ਔਰੰਗਜ਼ੇਬ ਦੀ ਕਚਹਿਰੀ ਦਾ ਸ਼ਿੰਗਾਰ ਮੰਨਦੇ ਸਨ ਆਪਣੇ ਆਪ ਨੂੰ। ਉਹ ਬੜੇ ਬੜੇ ਜਿਹੜੇ ਅਫਸਰ ਸਨ, ਅਹਿਲੀਏ ਸਨ, ਉਹ ਸਾਰੇ ਬੈਠੇ ਨੇ, ਸਹਿਜ ਸੁਭਾਏ ਬੋਲੇ ਹਨ।
ਚੋਪਈ ਉਤੋਂ ਅਲਾਵਦੀਨ ਵਿੱਚ ਬੈਸਾ,
ਮੈਂਬਰਾਂ ਦੇ ਵਿੱਚ, ਉਹਨਾਂ ਅਫਸਰਾਂ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਦਾ ਇੱਕ ਬਹੁਤ ਹੀ ਆਲਾ ਦਰਜੇ ਦਾ ਅਫਸਰ ਬੈਠਾ, ਇਹਦਾ ਨਾਂ ਹੈ ਅਲਾਵਦੀਨ, ਅਲਾਦੀਨ ਵੀ ਇਹਨੂੰ ਕਹਿੰਦੇ ਸਨ। ਕਹਿੰਦੇ ਅਲਾਦੀਨ ਨਾਮ ਦਾ ਇੱਕ ਮੁਸਲਮਾਨ ਅਫਸਰ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿੱਚ ਬੈਠਾ ਸੀ।
ਬਾਤਨ ਕੋ ਪ੍ਰਸੰਗ ਕੁਛ ਐਸਾ,
ਗੱਲਾਂ ਦਾ ਪ੍ਰਸੰਗ ਹੀ ਇਸ ਤਰ੍ਹਾਂ ਦਾ ਚੱਲਿਆ, ਗੱਲਾਂ ਬਾਤਾਂ ਹੋ ਰਹੀਆਂ ਸਨ, ਸਭਾ ਦੇ ਵਿੱਚ ਜਿੰਨੇ ਮੂੰਹ ਲੋਕਾਂ ਦੇ ਓਨੀਆਂ ਹੀ ਗੱਲਾਂ ਕਰਨ ਵਾਲੇ ਸਨ ਤੇ ਹੋਰ ਅਨੇਕਾਂ ਪ੍ਰਕਾਰ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਸਨ।
ਭਨੇ ਸਭਾ ਮੈਂ ਸ਼ਾਹ ਸੁਣਾਵਤ,
ਸਾਰੇ ਆਪੋ ਆਪਣੀ ਉਪਮਾ ਕਰਕੇ ਸੁਣਾ ਰਹੇ ਸੀ। ਔਰੰਗਜ਼ੇਬ ਬਾਦਸ਼ਾਹ ਨੂੰ ਕੋਈ ਆਪਣੀ ਮਹਿਮਾ ਕਰਕੇ ਦੱਸਦਾ ਸੀ ਕਿ ਬਾਦਸ਼ਾਹ ਸਲਾਮਤ ਫਲਾਣੀ ਥਾਂ ਤੇ ਮੈਂ ਆਹ ਕੁਰਬਾਨੀ ਕੀਤੀ, ਉੱਥੇ ਮੈਂ ਤੇਰੇ ਨਾਂ ਦੀ ਲਾਜ ਰੱਖੀ, ਉੱਥੇ ਆਹ ਕੰਮ ਕੀਤਾ। ਏਦਾਂ ਆਪੋ ਆਪਣਾ ਸੁਜਸ ਕਰਕੇ ਬਾਦਸ਼ਾਹ ਔਰੰਗਜ਼ੇਬ ਨੂੰ ਸੁਣਾ ਰਹੇ ਸਨ।
ਨਿਜ ਉਤਮਤਾ ਅਵਿਕ ਜਨਾਵਤ,
ਸਾਰੇ ਆਪੋ ਆਪਣੀ ਉੱਤਮਤਾ ਜਣਾ ਰਹੇ ਸੀ ਕਿ ਮੈਂ ਸਭ ਤੋਂ ਉੱਤਮ ਆ। ਅਲਾਦੀਨ ਜਿਹੜਾ ਬੈਠਾ ਸੀ ਇਹ ਵੀ ਆਪਣੀ ਉੱਤਮਤਾ ਜਣਾ ਰਿਹਾ ਸੀ, ਇਹ ਵੀ ਆਪਣੇ ਮਹਿਮਾ ਕਰਕੇ ਦੱਸ ਰਿਹਾ ਸੀ ਕਿ ਬਾਦਸ਼ਾਹ ਜੇ ਮੈਂ ਨਾ ਹੋਵਾਂ ਤੇ ਤੇਰੀ ਸਭਾ ਦਾ ਸ਼ਿੰਗਾਰ ਅਧੂਰਾ, ਮੇਰੇ ਕਰਕੇ ਤੇਰੀ ਸਭਾ ਦਾ ਸ਼ਿੰਗਾਰ ਪੂਰਾ ਹੁੰਦਾ, ਮੈਂ ਤੇਰੀ ਸਭਾ ਦਾ ਹੀਰਾ ਹਾਂ। ਏਦਾਂ ਆਪਣੀ ਉੱਤਮਤਾ ਜਣਾ ਰਿਹਾ, ਆਪਣੀ ਮਹਿਮਾ ਕਰਕੇ ਸੁਣਾ ਰਿਹਾ।
ਸਹਿ ਨਾ ਸਕਿਓ ਗੁਰਸੁਤ ਨੇ ਕਹਿਓ, ਨਿਜ ਮ੍ਰਿਤ ਕੋ ਦਿਨ ਤੈ ਵੀ ਲਇਓ।
ਆਪਣੀ ਉੱਤਮਤਾ ਦੱਸੀ ਜਾਏ, ਕਿਉਂਕਿ ਬਾਬਾ ਰਾਮ ਰਾਏ ਜੀ ਦੀ ਮਹਿਮਾ ਉਜਾਗਰ ਹੁੰਦੀ ਸੀ ਤੇ ਬਾਬਾ ਜੀ ਦੀ ਉਪਮਾ ਸੁਣ ਕੇ ਇਹਦੇ ਮਨ ਦੇ ਵਿੱਚ ਇਹਦੇ ਕੋਲੋਂ ਸਹੀ ਨਾ ਗਈ, ਇਹ ਆਪਣੀ ਵਡਿਆਈ ਕਰਨ ਲੱਗ ਪਿਆ। ਕਹਿੰਦਾ ਜੀ ਮੈਂ ਵੀ ਜਾਣਦਾ, ਮੈਨੂੰ ਵੀ ਕਰਾਮਾਤਾਂ ਦਾ ਪਤਾ ਹੈ, ਮੈਨੂੰ ਵੀ ਅਜਮਤਾਂ ਦਾ ਪਤਾ ਹੈ, ਮੈਂ ਫਲਾਣੀ ਥਾਂ ਤੇ ਆਪਣੀ ਆਹ ਕਰਾਮਾਤ ਵਿਖਾਈ ਸੀ, ਉੱਥੇ ਆਹ ਅਜਮਤ ਵਿਖਾਈ ਸੀ। ਕਹਿੰਦਾ ਅਲਾਦੀਨ ਆਪਣੀ ਉੱਤਮਤਾ ਵਿਖਾਣ ਲੱਗ ਪਿਆ, ਪ੍ਰਗਟ ਕਰਕੇ ਸੁਣਾਉਣ ਲੱਗ ਪਿਆ, ਤੋ ਬਾਬਾ ਰਾਮ ਰਾਏ ਜੀ ਕੋਲੋਂ ਨਸਿਆ ਗਿਆ ਵੀ ਝੂਠੀਆਂ ਟਾਰਾਂ ਮਾਰ ਰਿਹਾ, ਝੂਠੀ ਉਪਮਾ ਆਪਣੇ ਮੂੰਹ ਤੋਂ। ਜਿਹੜਾ ਵੀ ਇਨਸਾਨ ਆਪਣੇ ਮੂੰਹ ਤੋਂ ਆਪ ਆਪਣੀ ਉਪਮਾ ਕਰਦਾ, ਉਹ ਇਨਸਾਨ ਨੀਤੀ ਦੇ ਮੁਤਾਬਕ ਕਦੇ ਵੀ ਚੰਗਾ ਸਾਬਤ ਨਹੀਂ ਹੋ ਸਕਦਾ। ਜਿਹੜਾ ਆਪ ਹੀ ਆਪਣੇ ਮੂੰਹ ਤੋਂ ਮੀਆਂ ਮਿੱਠੂ ਬਣੀ ਜਾਏ, ਉਹਨੂੰ ਲੋਕ ਸਿਆਣਾ ਨਹੀਂ ਗਿਣਦੇ। ਸਿਆਣਾ ਤਾਂ ਉਹ ਹੈ ਜਿਹਦੀ ਉੱਤਮਤਾ ਲੋਕ ਦੱਸਣ, ਦੁਨੀਆਂ ਆਖੇ ਜੀ ਹਾਂ ਚੰਗਾ ਬੰਦਾ, ਭਲਾ ਇਨਸਾਨ ਹੈ। ਜਿਹੜਾ ਆਪਣੀ ਵਡਿਆਈ ਆਪ ਹੀ ਕਰੀ ਜਾਵੇ ਉਹ ਕਾਹਦਾ ਭਲਾ ਹੋਇਆ। ਇਹ ਆਪਣੀ ਵਡਿਆਈ ਕਰਦਾ ਸੀ, ਬਾਬਾ ਰਾਮ ਰਾਏ ਜੀ ਕੋਲ ਸੁਣ ਕੇ ਜਰੀ ਨਾ ਗਈ, ਤੋ ਬਾਬਾ ਜੀ ਉਸ ਵਕਤ ਬੋਲੇ, ਇਹਨੂੰ ਕਹਿਣ ਲੱਗੇ,
ਨਿਜ ਮ੍ਰਿਤ ਕੋ ਦਿਨ ਤੈ ਵੀ ਲਇਓ।
ਬਾਬਾ ਰਾਮ ਰਾਏ ਜੀ ਕਹਿਣ ਲੱਗੇ, ਅਲਾਦੀਨ ਆਪਣੀ ਵਡਿਆਈ ਤਾਂ ਬੜੀ ਕਰਕੇ ਦੱਸ ਰਿਹਾ, ਇਹ ਦੱਸ ਵੀ ਤੈਨੂੰ ਆਪਣੀ ਮੌਤ ਦਾ ਦਿਨ ਪਤਾ, ਵੀ ਤੂੰ ਮਰਨਾ ਕਿਹੜੇ ਦਿਨ ਹੈ, ਤੂੰ ਆਪਣੀ ਮੌਤ ਦਾ ਦਿਨ ਜਾਣਦਾ। ਲੋਕਾਂ ਬਾਰੇ ਤਾਂ ਬੜਾ ਕਹਿ ਰਿਹਾ ਜੀ ਫਲਾਣਾ ਆਦਮੀ ਇਸ ਤਰ੍ਹਾਂ ਦਾ, ਅਮਕਾ ਆਦਮੀ ਇਸ ਤਰ੍ਹਾਂ ਦਾ, ਆਪਣੇ ਬਾਰੇ ਤੈਨੂੰ ਕੁਝ ਪਤਾ ਕਿ ਤੇਰੀ ਮੌਤ ਕਿਸ ਦਿਨ ਹੋਣੀ ਹੈ, ਤੂੰ ਕਿਸ ਦਿਨ ਮਰਨਾ।
ਚਾਤੁਰਤਾ ਜੁਤ ਕੈਤ ਕਨੇਰੇ,
ਬੜੀ ਚਤੁਰਾਈ ਦੇ ਬੋਲ ਬੋਲ ਰਿਹਾ, ਬੜੀ ਚਲਾਕੀ ਦੇ ਬੋਲ ਬੋਲ ਰਿਹਾ, ਚਲਾਕੀ ਦੇ ਸਹਿਤ ਚਤੁਰਾਈ ਦੇ ਸਹਿਤ ਹੋ ਕੇ ਤੂੰ ਬੜੀਆਂ ਬੜੀਆਂ ਟਾਰਾਂ ਮਾਰ ਰਿਹਾ, ਬੜੀਆਂ ਬੜੀਆਂ ਗੱਲਾਂ ਕਰ ਰਿਹਾ।
ਲਖਤ ਨਕਾਲ ਆਏ ਪਾ ਨੇੜੇ,
ਤੈਨੂੰ ਇਹ ਨੀ ਪਤਾ ਕਿ ਤੇਰੀ ਮੌਤ ਤੇਰੇ ਨੇੜੇ ਆ ਗਈ, ਤੈਨੂੰ ਉਹ ਨੀ ਨਜ਼ਰ ਆਉਂਦੀ। ਚਤੁਰਾਈਆਂ ਤਾਂ ਤੂੰ ਬੜੀਆਂ ਵਿਖਾ ਰਿਹਾ, ਚਲਾਕੀਆਂ ਤੂੰ ਬੜੀਆਂ ਵਿਖਾ ਰਿਹਾ, ਤੇਰੀ ਇਹ ਚਲਾਕੀ ਤੈਨੂੰ ਉਸ ਪਾਸੇ ਨਜ਼ਰ ਨੀ ਆਉਂਦੀ ਕਿ ਤੇਰੀ ਮੌਤ ਤੇਰੇ ਨੇੜੇ ਆ ਪਹੁੰਚੀ ਹੈ। ਤੇਰਾ ਕਾਲ ਦਾ ਜਿਹੜਾ ਸਮਾਂ ਹੈ, ਮੌਤ ਦਾ ਸਮਾਂ ਅਲਾਦੀਨ, ਉਹ ਤੇਰੇ ਨੇੜੇ ਆ ਪਹੁੰਚਿਆ, ਉਹ ਤੈਨੂੰ ਨਜ਼ਰ ਨੀ ਪਿਆ ਆਉਂਦਾ।
ਅੰਤਰ ਤੇ ਅੰਦੇ ਨੇ ਦੇਖੈ, ਵੈਰ ਬਨਤ ਬੜ ਪੀਰ ਸਰੀਖੈ।
ਅੰਦਰ ਤੋਂ ਅੰਨਾ ਹੈ, ਤੈਨੂੰ ਕੁਝ ਨਜ਼ਰ ਨੀ ਆਉਂਦਾ, ਕੁਝ ਦਿਸ ਨੀ ਰਿਹਾ, ਤੇ ਬਾਹਰੋਂ ਤੂੰ ਬੜਾ ਵੱਡਾ ਪੀਰ ਬਣ ਰਿਹਾ, ਪੀਰਾਂ ਦੀ ਬਰਾਬਰੀ ਕਰ ਰਿਹਾ। ਅਲਾਦੀਨ ਤੂੰ ਕਹਿੰਦਾ ਮੇਰੇ ਵਰਗਾ ਪੀਰ ਹੀ ਕੋਈ ਨੀ, ਅੰਦਰੋਂ ਤਾਂ ਤੂੰ ਅੰਨਾ ਤੇ ਬਾਹਰੋਂ ਤੂੰ ਬੜਾ ਪੀਰ ਬਣ ਕੇ ਵਿਖਾ ਰਿਹਾ ਕਿ ਕਹਿਣਾ ਮੇਰੇ ਵਰਗਾ ਕੋਈ ਪੀਰ ਹੀ ਨਹੀਂ ਹੋ ਸਕਦਾ, ਮੈਂ ਬੜਾ ਵੱਡਾ ਪੀਰ ਹਾਂ। ਅੰਦਰੋਂ ਤੂੰ ਅੰਨਾ ਹੈ, ਤੂੰ ਆਪਣੀ ਮੌਤ ਨੂੰ ਨਹੀਂ ਵੇਖ ਸਕਿਆ।
ਸੁਣ ਤਿਸ਼ਾ ਨੇ ਗਿਰਾ ਬਖਾਨੇ,
ਇਹ ਸੁਣ ਕੇ ਬਾਦਸ਼ਾਹ ਔਰੰਗਜ਼ੇਬ ਲਾਗੇ ਹੀ ਬੈਠਾ ਸੀ। ਉਹਨੇ ਜਦੋਂ ਸੁਣਿਆ ਨਾ ਬਾਬਾ ਰਾਮ ਰਾਏ ਜੀ ਕੋਲੋਂ ਕਿ ਅਲਾਦੀਨ ਦੀ ਮੌਤ ਬਾਰੇ ਦੱਸ ਰਹੇ ਨੇ ਕਿ ਅਲਾਦੀਨ ਤੇਰੀ ਮੌਤ ਨੇੜੇ ਆਈ, ਤੈਨੂੰ ਉਹ ਨਹੀਂ ਨਜ਼ਰ ਆਉਂਦੀ, ਉਹ ਨਹੀਂ ਦਿਸਦੀ, ਉੱਥੇ ਤੇਰੀ ਚਲਾਕੀ ਕੰਮ ਨਹੀਂ ਕਰਦੀ, ਉੱਥੇ ਤੇਰੀ ਚਤੁਰਾਈ ਜਾਂ ਸਿਆਣਪ ਕੰਮ ਨਹੀਂ ਕਰ ਰਹੀ। ਤੋ ਔਰੰਗਜ਼ੇਬ ਬਾਦਸ਼ਾਹ ਕੋਲ ਸੁਣਦਾ ਸੀ, ਸੁਣਦਾ ਹੋਇਆ ਔਰੰਗਜ਼ੇਬ ਉਸ ਵੇਲੇ ਬੋਲਿਆ, ਕਹਿਣ ਲੱਗਾ,
ਜੇਕਰ ਤੁਮਨੇ ਇਸ ਮ੍ਰਿਤੂ ਜਾਣੇ,
ਕਹਿਣ ਲੱਗਾ ਬਾਬਾ ਰਾਮ ਰਾਏ ਜੀ ਤੁਸੀਂ ਜਾਣਦੇ ਹੋ ਵੀ ਇਹਦੀ ਮੌਤ ਕਦੋਂ ਹੋਣੀ। ਔਰੰਗਜ਼ੇਬ ਨੇ ਸਵਾਲ ਕੀਤਾ ਬਾਬਾ ਰਾਮ ਰਾਏ ਜੀ, ਕਹਿੰਦਾ ਜੀ ਜੇ ਇਹ ਆਪਣੀ ਮੌਤ ਬਾਰੇ ਨਹੀਂ ਜਾਣਦਾ ਕਿ ਤੁਸੀਂ ਜਾਣਦੇ ਹੋ ਕਿ ਇਹਦੀ ਮੌਤ ਕਿਸ ਸਮੇਂ ਹੋਣੀ ਹੈ, ਇਹਦੀ ਮੌਤ ਜੇ ਤੁਸੀਂ ਜਾਣਦੇ ਹੋ।
ਤੋ ਬਤਾਏ ਦੀਜੈ ਸਭ ਮਾਹੀ ਕਬ ਫਰਿਸ਼ਤੇ ਇਸ ਲੈ ਜਾਏ।
ਬਾਬਾ ਜੀ ਫਿਰ ਤੁਸੀਂ ਕਿਰਪਾ ਕਰਕੇ ਹੁਣ ਆਪਾਂ ਸਾਰੇ ਬੈਠੇ ਹਾਂ, ਸਾਨੂੰ ਸਾਰਿਆਂ ਵਿੱਚ ਦੱਸ ਦਿਓ ਕਿ ਕਦੋਂ ਮੌਤ ਦੇ ਫਰਿਸ਼ਤੇ ਆਉਣਗੇ ਤੇ ਅੱਲਾ ਦੀਨ ਨੂੰ ਲੈ ਕੇ ਜਾਣਗੇ। ਇਹ ਅੱਲਾ ਦੀਨ ਨੂੰ ਕਦੋਂ ਫਰਿਸ਼ਤੇ ਆਉਣਗੇ ਮੌਤ ਦੇ, ਕਦੋਂ ਇਹਨੂੰ ਲੈ ਕੇ ਜਾਣਗੇ, ਇਹਦੀ ਮੌਤ ਦਾ ਦਿਨ ਸਾਡੀ ਸਾਰਿਆਂ ਵਿੱਚ ਦੱਸ ਦਿਓ। ਸਭਾ ਵਿੱਚ ਹੁਣ ਆਪਾਂ ਬੈਠੇ ਹਾਂ, ਸਾਰੇ ਵਿਦਵਾਨ ਬੈਠੇ ਨੇ, ਬੜੇ ਬੜੇ ਉਲਮਾਓ ਬੈਠੇ ਨੇ, ਤੇ ਅੱਲਾ ਦੀਨ ਦੀ ਮੌਤ ਬਾਰੇ ਜੇ ਤੁਹਾਨੂੰ ਪਤਾ ਹੈ ਕੁਝ ਤੇ ਬਾਬਾ ਰਾਮ ਰਾਏ ਜੀ ਫਿਰ ਦੱਸ ਦਿਓ ਕਿ ਕਦੋਂ ਫਰਿਸ਼ਤੇ ਆਉਣਗੇ ਤੇ ਕਦੋਂ ਇਹਨੂੰ ਲੈ ਕੇ ਜਾਣਗੇ।
ਜਾਣਿਓ ਜਾਏ ਸੁਬਾਕ ਤੁਮਾਰਾ,
ਤੁਹਾਡਾ ਬਚਨ ਜਾਣਿਆ ਜਾਏਗਾ, ਪਤਾ ਲੱਗ ਜਾਏਗਾ ਕਿ ਹਾਂ ਬਾਬਾ ਰਾਮ ਰਾਏ ਜੀ ਨੇ ਬਿਲਕੁਲ ਸੱਚ ਕਿਹਾ, ਬਾਬਾ ਰਾਮ ਰਾਏ ਜੀ ਦੇ ਬਚਨਾਂ ਵਿੱਚ ਕੋਈ ਦੋ ਰਾਏ ਨਹੀਂ ਹੈ, ਇਹ ਗੱਲ ਸਾਰਿਆਂ ਵਿੱਚ ਜਾਣੀ ਜਾਏਗੀ।
ਸੁਣ ਕਰ ਸਤਿਗੁਰ ਆਨੰਦ ਉਚਾਰਾ,
ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਦਾ ਜਦੋਂ ਇਹ ਬੋਲ ਸੁਣਿਆ, ਸੁਣ ਕੇ ਬਾਬਾ ਰਾਮ ਰਾਏ ਜੀ ਉਸ ਵਕਤ ਬੋਲੇ, ਕਹਿਣ ਲੱਗੇ
ਰਹੀ ਆਰਬਲ ਅਸ਼ਟ ਦਿਵਸ ਕੇ।
ਕਹਿੰਦੇ ਔਰੰਗਜ਼ੇਬ ਫਿਰ ਸੁਣ, ਵੈਸੇ ਤਾਂ ਪ੍ਰਮਾਤਮਾ ਨੇ ਇੱਕ ਬੜੀ ਵੱਡੀ ਦਾਤ ਦਿੱਤੀ ਹੈ ਮਨੁੱਖ ਨੂੰ ਕਿ ਮਨੁੱਖ ਨੂੰ ਆਪਣੀ ਮੌਤ ਦਾ ਦਿਨ ਨਹੀਂ ਪਤਾ ਕਿ ਮੈਂ ਮਰਨਾ ਕਿਸ ਦਿਨ। ਹੁਣ ਜਿਹੜੇ ਬੰਦੇ ਨੂੰ ਆਪਣੀ ਮੌਤ ਦਾ ਦਿਨ ਪਤਾ ਲੱਗ ਜਾਏ ਨਾ ਕਿ ਮੇਰੀ ਮੌਤ ਫਲਾਣੇ ਦਿਨ ਹੋ ਜਾਣੀ ਹੈ, ਉਹ ਪਹਿਲਾਂ ਕਈ ਵਾਰੀ ਮਰਦਾ, ਉਹ ਫਿਰ ਪਲ ਪਲ ਮਰਨਾ ਸ਼ੁਰੂ ਹੋ ਜਾਂਦਾ। ਇਹ ਦਾਤ ਹੀ ਹੈ ਪ੍ਰਮਾਤਮਾ ਦੀ ਕਿ ਬੰਦੇ ਨੂੰ ਪ੍ਰਮਾਤਮਾ ਨੇ ਮੌਤ ਦਾ ਦਿਨ ਨਹੀਂ ਦੱਸਿਆ, ਪਰ ਜੇ ਤੂੰ ਫਿਰ ਵੀ ਪੁੱਛਦਾ ਕਿ ਅੱਲਾ ਦੀਨ ਦੀ ਮੌਤ ਕਦੋਂ ਹੋਣੀ ਹੈ ਤੇ ਸੁਣ, ਇਹਦੀ ਉਮਰ ਸਿਰਫ 8 ਦਿਨ ਬਾਕੀ ਬਚੀ, ਅਸ਼ਟ ਦਿਵਸ, 8 ਦਿਨ ਦੀ ਇਹਦੀ ਉਮਰ ਬਾਕੀ ਬਚੀ ਹੈ।
ਜਾਨ ਜਾਮਨੀ ਰਹਿ ਮ੍ਰਿਤ ਇਸ ਕੇ,
ਅੱਜ ਤੋਂ 8 ਦਿਨਾਂ ਬਾਅਦ ਇੱਕ ਪਹਿਰ ਰਾਤ ਰਹਿੰਦਿਆਂ, ਜਾਮ ਜਾਮਨੀ ਰਹਿ ਮ੍ਰਿਤ ਇਸ ਕੀ, ਇੱਕ ਪਹਿਰ ਰਾਤ ਰਹਿੰਦਿਆਂ ਜਦੋਂ ਰਾਤ ਬਤੀਤ ਹੋਵੇਗੀ ਉਸ ਸਮੇਂ ਅੱਲਾ ਦੀਨ ਦੀ ਅੱਜ ਤੋਂ 8 ਦਿਨਾਂ ਬਾਅਦ ਮੌਤ ਹੋਵੇਗੀ।
ਸ਼ਾਹ ਸਮੇਤ ਸਭਾ ਨੇ ਸੁਣਿਓ,
ਬਾਬਾ ਰਾਮ ਰਾਏ ਜੀ ਨੇ ਅੱਲਾ ਦੀਨ ਦੀ ਮੌਤ ਦਾ ਦਿਨ ਦੱਸ ਦਿੱਤਾ ਕਿ ਅੱਜ ਤੋਂ 8ਵੇਂ ਦਿਨ ਇੱਕ ਪਹਿਰ ਰਾਤ ਜਦੋਂ ਬੀਤੇਗੀ ਉਦੋਂ ਇਹਦੀ ਮੌਤ ਹੋਵੇਗੀ, ਜਾਂ ਇੱਕ ਪਹਿਰ ਰਾਤ ਰਹੇਗੀ ਤੇ ਇਹਦੀ ਮੌਤ ਹੋਵੇਗੀ। ਇਹ ਬਚਨ ਬਾਬਾ ਰਾਮ ਰਾਏ ਜੀ ਨੇ ਕੀਤਾ, ਸਾਰੀ ਸਭਾ ਨੇ ਸੁਣਿਆ, ਔਰੰਗਜ਼ੇਬ ਦੇ ਸਮੇਤ ਜਿੰਨੀ ਸਭਾ ਵਿੱਚ ਲੋਕ ਬੈਠੇ ਸਨ ਸਾਰਿਆਂ ਨੇ ਇਹ ਬਚਨ ਬਾਬਾ ਜੀ ਦਾ ਸੁਣਿਆ।
ਇਹਨੂੰ ਬਾਕ ਕਬ ਕੂਰ ਨਾ ਪਨਿਓ,
ਸਭ ਜਾਣਦੇ ਸਨ ਕਿ ਬਾਬਾ ਰਾਮ ਰਾਏ ਜੀ ਕਦੇ ਝੂਠ ਨਹੀਂ ਬੋਲਦੇ, ਇਹਨਾਂ ਦੀ ਰਸਨਾ ਤੋਂ ਜਿਹੜਾ ਬੋਲ ਹੁੰਦਾ ਉਹ ਬਿਲਕੁਲ ਸੱਚ ਹੁੰਦਾ, ਇਹਨਾਂ ਦੀ ਰਸਨਾ ਤੋਂ ਕਿਹਾ ਹੋਇਆ ਬੋਲ ਅਟਲ ਹੁੰਦਾ, ਕਿਉਂਕਿ ਗੁਰੂ ਹਰਿ ਰਾਏ ਸਾਹਿਬ ਨੇ ਕਹਿ ਕੇ ਭੇਜਿਆ। ਖਾਲਸਾ ਜੀ, ਇੱਥੇ ਜਿੰਨੀਆਂ ਵੀ ਅਜਮਤਾਂ ਕਰਾਮਾਤਾਂ ਦੀ ਗੱਲ ਹੋ ਰਹੀ ਹੈ ਬਾਬੇ ਰਾਮ ਰਾਏ ਦੀਆਂ ਨਹੀਂ, ਇਹ ਸਾਰੀਆਂ ਸ਼ਕਤੀਆਂ ਅਜਮਤਾਂ ਜਿਹੜੀਆਂ ਨੇ ਗੁਰੂ ਹਰਿ ਰਾਏ ਸਾਹਿਬ ਦੀਆਂ ਵਰਤ ਰਹੀਆਂ, ਕਿਉਂਕਿ ਬਚਨ ਗੁਰੂ ਹਰਿ ਰਾਏ ਸਾਹਿਬ ਨੇ ਕਰਕੇ ਭੇਜਿਆ ਕਿ ਰਾਮ ਰਾਏ ਤੇਰੀ ਰਸਨਾ ਤੇ ਅਸੀਂ ਵਸਾਂਗੇ, ਜੋ ਤੂੰ ਆਪਣੀ ਰਸਨਾ ਤੋਂ ਕਹੇਗਾ ਹੋ ਜਾਏਗਾ, ਅਣਬਣੀ ਬਾਤ ਵੀ ਬਣ ਜਾਏਗੀ ਜੋ ਤੂੰ ਆਪਣੀ ਰਸਨਾ ਤੋਂ ਕਹੇਗਾ। ਇਹ ਬਚਨ ਗੁਰੂ ਹਰਿ ਰਾਏ ਸਾਹਿਬ ਦੇ ਸਾਰਥਕ ਹੋ ਰਹੇ ਨੇ। ਤੋ ਉਸ ਵਕਤ ਔਰੰਗਜ਼ੇਬ ਦੇ ਸਮੇਤ ਜਿੰਨੀ ਕਚਹਿਰੀ ਚ ਸਭਾ ਦੇ ਲੋਕ ਬੈਠੇ ਸਨ ਸਾਰੇ ਕਹਿਣ ਲੱਗੇ ਕਿ ਬਾਬਾ ਰਾਮ ਰਾਏ ਜੀ ਕਦੇ ਝੂਠ ਨਹੀਂ ਬੋਲਦੇ, ਇਹਨਾਂ ਦੀ ਰਸਨਾ ਤੋਂ ਜਿਹੜਾ ਬਚਨ ਹੁੰਦਾ ਉਹ ਬਿਲਕੁਲ ਸੱਚ ਹੁੰਦਾ ਹੈ।
ਨਿਸ਼ਚੈ ਮ੍ਰਿਤੂ ਕਾਲ ਤਿਸ ਪਾਵੈ,
ਇਹ ਹੁਣ ਬਿਲਕੁਲ ਨਿਸ਼ਚਾ ਹੈ ਕਿ ਅੱਜ ਤੋਂ 8ਵੇਂ ਦਿਨ ਬਾਅਦ, 8 ਦਿਨਾਂ ਬਾਅਦ ਅੱਲਾ ਦੀਨ ਦੀ ਮੌਤ ਜ਼ਰੂਰ ਹੋਵੇਗੀ। ਜੇ ਬਾਬਾ ਰਾਮ ਰਾਏ ਜੀ ਨੇ ਕਹਿ ਦਿੱਤਾ ਨਾ ਤੇ ਬਿਲਕੁਲ ਸੱਚ ਹੋਵੇਗਾ ਇਹ ਬਚਨ, ਅੱਜ ਤੋਂ 8 ਦਿਨਾਂ ਬਾਅਦ ਅੱਲਾ ਦੀਨ ਦੀ ਮੌਤ ਜ਼ਰੂਰ ਹੋਵੇਗੀ।
ਮੈਂ ਪੂਰਨ ਤੇ ਕੌਣ ਬਚਾਵੇ,
ਜਦੋਂ ਉਮਰ ਹੀ ਪੂਰੀ ਹੋ ਜਾਏ, ਸਵਾਸ ਹੀ ਪੂਰੇ ਹੋ ਜਾਣ ਤੇ ਫਿਰ ਕੌਣ ਬਚਾ ਸਕਦਾ। ਜਦੋਂ ਸਵਾਸ ਪੂਰੇ ਹੋ ਜਾਣ, ਉਧਰ ਭਾਵੇਂ ਲੱਖਾਂ ਵੈਦ ਖੜੇ ਹੋਣ ਆਪਣੇ ਹੱਥਾਂ ਚ ਵਧੀਆ ਵਧੀਆ ਦਵਾਈਆਂ ਲੈ ਕੇ ਕਿ ਅਸੀਂ ਇਹਨੂੰ ਮਰਨ ਨਹੀਂ ਦਿੰਦੇ, ਪਰ ਜੇ ਉਮਰ ਪੂਰੀ ਹੋ ਜਾਏ ਤੇ ਫਿਰ ਕੋਈ ਵੈਦ ਕੋਈ ਡਾਕਟਰ ਬਚਾ ਨਹੀਂ ਸਕਦਾ। ਕਹਿੰਦੇ ਜਦੋਂ ਬੈ ਪੂਰੀ ਹੋ ਜਾਵੇ, ਉਮਰ ਪੂਰੀ ਹੋ ਜਾਵੇ ਤੇ ਫਿਰ ਕੋਈ ਬਚਾ ਨਹੀਂ ਸਕਦਾ, ਕੋਈ ਰੱਖ ਨਹੀਂ ਸਕਦਾ।
ਸ਼ੰਕਤ ਹੋਏ ਅਲਾਵਦੀਨ ਆਇਓ,
ਹੁਣ ਜਿਹੜਾ ਅਲਾਦੀਨ ਸੀ ਉਹਨੇ ਜਦੋਂ ਸੁਣਿਆ ਵੀ ਮੇਰੀ ਮੌਤ 8ਵੇਂ ਦਿਨ ਹੋ ਜਾਣੀ ਹੈ, ਉਹ ਤਾਂ ਉਸੇ ਦਿਨ ਹੀ ਮਰਨਾ ਸ਼ੁਰੂ ਹੋ ਗਿਆ। ਉਸੇ ਦਿਨ ਹੀ ਉਹਨੂੰ ਤਾਂ ਹੁਣ ਮੌਤ ਦਾ ਨਹੀਂ ਸੀ ਨਾ ਪਤਾ, ਪਰ ਜਦੋਂ ਪਤਾ ਲੱਗਾ ਵੀ ਬਾਬੇ ਰਾਮ ਰਾਏ ਦੀਆਂ ਕਈਆਂ ਗੱਲਾਂ ਬਿਲਕੁਲ ਸੱਚ ਹੁੰਦੀਆਂ ਨੇ, ਉਹ ਕੋਈ ਝੂਠ ਨਹੀਂ ਬੋਲਦੇ, ਹੁਣ ਅਲਾਵਦੀਨ ਬੜਾ ਸ਼ੰਕਤ ਹੋਇਆ, ਡਰਿਆ ਹੋਇਆ ਅਲਾਵਦੀਨ ਅਲਾਦੀਨ ਬਾਦਸ਼ਾਹ ਦੀ ਸਭਾ ਵਿਚੋਂ ਉੱਠ ਕੇ ਆਪਣੇ ਘਰ ਨੂੰ ਵਾਪਸ ਆਇਆ।
ਅਸ਼ਟ ਦਿਵਸ ਜਬ ਤਾਂ ਬਿਤਾਇਓ,
8 ਦਿਨ ਬਤੀਤ ਹੋ ਗਏ। ਹੁਣ ਅਲਾਦੀਨ ਨੂੰ ਪਤਾ ਸੀ ਵੀ ਮੈਂ ਮਾਰੀ ਜਾਣਾ, ਮੌਤ ਤਾਂ ਆ ਹੀ ਗਈ ਹੈ। 8 ਦਿਨ ਦਾ ਸਮਾਂ ਇਹਨੇ ਬਤੀਤ ਕੀਤਾ, ਪਤਾ ਨੀ ਰੋਜ਼ ਕਿੰਨੀ ਕੁ ਵਾਰ ਮਰਦਾ ਸੀ ਕਿ 8ਵੇਂ ਦਿਨ ਮੈਂ ਮਰ ਜਾਣਾ, ਆਹ ਵੀ ਕੰਮ ਨਿਬੇੜ ਲਵਾਂ, ਇਹ ਵੀ ਕੰਮ ਕਰ ਲਵਾਂ, ਇਹ ਕੰਮ ਨਾ ਕਿਤੇ ਰਹਿ ਜਾਏ। ਏਦਾਂ ਰੋਜ਼ ਹੀ ਪਤਾ ਨੀ ਕਿੰਨੀ ਕੁ ਵਾਰ ਮਰਦਾ ਸੀ ਅਲਾਦੀਨ। ਇੰਨੇ ਨੂੰ 8 ਦਿਨ ਬਤੀਤ ਹੋ ਗਏ।
ਜਾਮ ਜਾਮ ਨੀ ਬਾਕੀ ਰਹੇ, ਬੀਤੀ ਆਰ ਬੜਾ ਮ੍ਰਿਤੂ ਤੇ ਲਏ।
ਜਿਵੇਂ ਬਾਬਾ ਰਾਮ ਰਾਏ ਜੀ ਨੇ ਬਚਨ ਕੀਤਾ ਸੀ, 8 ਦਿਨ ਬਤੀਤ ਹੋ ਗਏ, 8 ਦਿਨਾਂ ਬਾਅਦ ਇੱਕ ਪੈਰ ਰਾਤ ਜਦੋਂ ਬਾਕੀ ਰਹੀ, ਯਾਨੀ ਕਿ ਸੁਭਾ ਅੰਮ੍ਰਿਤ ਵੇਲੇ ਦਾ ਸਮਾਂ ਸੀ, ਇੱਕ ਪੈਰ ਰਾਤ ਜਦੋਂ ਬਾਕੀ ਰਹਿੰਦੀ ਸੀ, ਇਹਦੀ ਸਾਰੀ ਉਮਰ ਜਿਹੜੀ ਪ੍ਰਮਾਤਮਾ ਨੇ ਇਹਨੂੰ ਦੇ ਕੇ ਭੇਜੀ ਸੀ, ਉਹ ਸਾਰੀ ਉਮਰ ਅਲਾਦੀਨ ਦੀ ਬਤੀਤ ਹੋ ਗਈ ਤੇ ਇਹਦੀ ਮੌਤ ਆ ਗਈ। ਅਲਾਦੀਨ ਦੀ 8ਵੇਂ ਦਿਨ ਬਾਅਦ ਮੌਤ ਹੋ ਗਈ।
ਮਰੇ ਤਾਂ ਕੇ ਸੁਧ ਸੁਨ ਛਾਓ,
ਜਦੋਂ ਇਹ ਮਰ ਗਿਆ ਨਾ 8ਵੇਂ ਦਿਨ ਸਵੇਰੇ ਪੈਰ ਰਾਤ ਰਹਿੰਦਿਆਂ ਤੇ ਦਿਨ ਚੜ੍ਹਦਿਆਂ ਬਾਦਸ਼ਾਹ ਔਰੰਗਜ਼ੇਬ ਕੋਲ ਖਬਰ ਪਹੁੰਚ ਗਈ ਕਿ ਅਲਾਦੀਨ ਦੀ ਮੌਤ ਹੋ ਗਈ। ਅੱਜ ਬਿਲਕੁਲ 8 ਦਿਨ ਹੀ ਬੀਤੇ ਨੇ, 8 ਦਿਨਾਂ ਬਾਅਦ ਪਹਿਰ ਰਾਤ ਰਹਿੰਦੇ ਅਲਾਦੀਨ ਮੌਤ ਨੂੰ ਖੁਦਾ ਨੂੰ ਪਿਆਰਾ ਹੋਇਆ, ਇਹਦੀ ਮੌਤ ਹੋਈ ਹੈ। ਬਾਦਸ਼ਾਹ ਔਰੰਗਜ਼ੇਬ ਨੇ ਇਹ ਖਬਰ ਸੁਣੀ,
ਨਿਸ਼ਚੈ ਤਰੈ ਦੇ ਕੋਰ ਮਾਓ,
ਇਹਦੇ ਮਨ ਚ ਹੋਰ ਨਿਸ਼ਚਾ ਵੱਜ ਗਿਆ ਬਾਬਾ ਰਾਮ ਰਾਏ ਜੀ ਦੇ ਕਿ ਉਹਨਾਂ ਦੇ ਬਚਨ ਕਦੇ ਝੂਠ ਨਹੀਂ ਹੁੰਦੇ, ਉਹ ਜੋ ਆਪਣੀ ਰਸਨਾ ਤੋਂ ਕਹਿ ਦਿੰਦੇ ਨੇ ਬਿਲਕੁਲ ਉਹਨਾਂ ਦਾ ਕਿਹਾ ਹੋਇਆ ਹਰ ਇੱਕ ਬਚਨ ਸੱਚ ਹੁੰਦਾ ਹੈ, ਉਹਨਾਂ ਦਾ ਕਿਹਾ ਹੋਇਆ ਕੋਈ ਵੀ ਬਚਨ ਝੂਠ ਨਹੀਂ ਹੁੰਦਾ।
ਸਭ ਪੁਰ ਬਿਖੈ ਬਿਰਤੰਤ ਬਿਥਾਰਾ, ਗੁਰ ਸੁਤ ਪੀਰਨ ਪੀਰ ਉਦਾਰਾ।
ਸਾਰੇ ਨਗਰ ਦੇ ਵਿੱਚ ਬਿਰਤੰਤ ਪ੍ਰਗਟ ਹੋ ਗਿਆ ਕਿ ਬਾਬਾ ਰਾਮ ਰਾਏ ਜੀ ਨੇ ਕਿਹਾ ਸੀ ਕਿ ਅਲਾਦੀਨ ਦੀ 8 ਦਿਨਾਂ ਬਾਅਦ ਮੌਤ ਹੋਵੇਗੀ ਤੇ ਹੋ ਗਈ ਹੈ। ਕਹਿੰਦੇ ਸਾਰਿਆਂ ਨੇ ਆਖਿਆ ਕਿ ਬਾਬਾ ਰਾਮ ਰਾਏ ਜੀ ਪਿਰਾਨ ਪੀਰ ਨੇ। ਔਰੰਗਜ਼ੇਬ ਨੇ ਆਪ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਗੁਰੂ ਪੁੱਤਰ ਬਾਬਾ ਰਾਮ ਰਾਏ ਜੀ ਪੀਰਾਂ ਦੇ ਪੀਰ ਨੇ, ਜਿਨ੍ਹਾਂ ਦਾ ਕਿਹਾ ਹੋਇਆ ਵਾਕ ਬਿਲਕੁਲ ਸੱਤ ਤੇ ਅਟਲ ਹੋਇਆ ਹੈ।
ਜਿਸਕੇ ਵਾਕ ਨਿਫਲ ਨਾ ਹੋਏ,
ਇਹਨਾਂ ਦਾ ਕਿਹਾ ਹੋਇਆ ਕੋਈ ਵੀ ਵਾਕ ਨਿਸ਼ਫਲ ਨਹੀਂ ਜਾਂਦਾ, ਜੋ ਵਚਨ ਆਪਣੇ ਮੁਖਾਰਬਿੰਦ ਚੋਂ ਕਹਿੰਦੇ ਨੇ ਉਹ ਬਚਨ ਪੂਰਾ ਸਾਰਥਕ ਤੇ ਸਫਲਾ ਤੇ ਫਲੀ ਭੂਤ ਹੁੰਦਾ ਹੈ।
ਜੋ ਉਚਰੇ ਸੱਚ ਹੋਏ ਸੋਏ,
ਜੋ ਉਚਾਰਦੇ ਨੇ ਉਹ ਬਿਲਕੁਲ ਸੱਚ ਹੋ ਜਾਂਦਾ, ਇਹਨਾਂ ਦਾ ਕਿਹਾ ਹੋਇਆ ਕੋਈ ਵੀ ਵਾਕ ਅਸਤ ਨਹੀਂ ਹੁੰਦਾ।
ਹਿੰਦੂ ਤੁਰਕ ਮਾਨੈ ਸਭ ਕੋ,
ਇਹ ਗੱਲ ਸਾਰੇ ਹਿੰਦੂ ਵੀ ਮੰਨਦੇ ਨੇ, ਮੁਸਲਮਾਨ ਵੀ ਮੰਨਦੇ ਨੇ, ਹਿੰਦੂ ਵੀ ਇਸ ਗੱਲ ਨੂੰ ਕਬੂਲ ਕਰਦੇ ਨੇ, ਮੁਸਲਮਾਨ ਵੀ ਇਸ ਗੱਲ ਨੂੰ ਮੰਨਦੇ ਹਨ।
ਦਰਸੈ ਨਿਕਟ ਬੈਠ ਕਰ ਸੋ,
ਸਾਰੇ ਬਾਬਾ ਰਾਮ ਰਾਏ ਜੀ ਦੇ ਕੋਲ ਬਹਿ ਕੇ ਹੁਣ ਬਾਬਾ ਜੀ ਦੇ ਦਰਸ਼ਨ ਵੀ ਕਰਨ ਆਉਂਦੇ। ਜਿੱਥੇ ਬਾਬਾ ਜੀ ਦਾ ਡੇਰਾ ਮਜਨੂੰ ਦੇ ਟਿੱਲੇ, ਉੱਥੇ ਹਿੰਦੂ ਤਾਂ ਆਉਂਦੇ ਹੀ ਨੇ, ਮੁਸਲਮਾਨ ਵੀ ਆਉਂਦੇ ਨੇ ਆਪਣੀਆਂ ਮੰਨਤਾਂ ਮੰਨਣ ਵਾਸਤੇ, ਆਪਣੀਆਂ ਸੁੱਖਣਾ ਸੁੱਖਣ ਵਾਸਤੇ, ਬਾਬਾ ਜੀ ਸਾਡੀ ਇਹ ਕਾਮਨਾ ਪੂਰੀ ਹੋ ਜਾਏ, ਤੁਸੀਂ ਬਚਨ ਕਰੋ, ਤੁਹਾਡਾ ਬਚਨ ਸੱਚ ਹੁੰਦਾ। ਏਦਾਂ ਹਿੰਦੂ ਮੁਸਲਮਾਨ ਆ ਕੇ ਬਾਬਾ ਰਾਮ ਰਾਏ ਜੀ ਕੋਲ ਨਮਸਕਾਰਾਂ ਕਰਦੇ ਨੇ।
ਜੋ ਪਈ ਇੱਕ ਦਿਨ ਸਭਾ ਗਯੋ ਗੁਰਨੰਦਨ,
ਇਸੇ ਤਰ੍ਹਾਂ ਸਮਾਂ ਬੀਤ ਰਿਹਾ ਹੈ। ਇੱਕ ਦਿਨ ਦਾ ਫੇਰ ਬਚਨ ਹੈ ਕਿ ਬਾਬਾ ਰਾਮ ਰਾਏ ਜੀ ਇੱਕ ਦਿਨ ਬਾਦਸ਼ਾਹ ਦੀ ਕਚਹਿਰੀ ਵਿੱਚ ਆਏ।
ਦੇਖਤ ਕਰੈ ਹਜ਼ਾਰੋ ਬੰਧਨ,
ਜਿਹੜਾ ਵੀ ਰਸਤੇ ਚ ਬਾਬਾ ਜੀ ਦੀ ਸਵਾਰੀ ਆਉਂਦ, ਬਾਬਾ ਜੀ ਪਾਲਕੀ ਵਿੱਚ ਆਇਆ ਕਰਦੇ ਸਨ ਤੇ ਪਾਲਕੀ ਸਿੱਧੀ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਤੱਕ ਜਾਇਆ ਕਰਦੀ ਸੀ, ਬਾਬਾ ਜੀ ਦਾ ਇੰਨਾ ਸਤਿਕਾਰ ਸੀ ਬਾਬਾ ਰਾਮ ਰਾਏ ਜੀ ਦਾ। ਤੋ ਉਸ ਵਕਤ ਜਿਹੜਾ ਵੀ ਰਸਤੇ ਚ ਵੇਖਦਾ ਹਜ਼ਾਰਾਂ ਦੀ ਗਿਣਤੀ ਚ ਲੋਕ ਬਾਬਾ ਰਾਮ ਰਾਏ ਜੀ ਨੂੰ ਵੰਦਨਾ ਕਰਦੇ ਹਨ, ਜਿਹੜਾ ਵੀ ਵੇਖਦਾ ਨਮਸਕਾਰ ਕਰਦਾ।
ਸਕਲ ਸਭਾ ਗੁਰ ਸੁਤ ਕੋ ਚੀਨ,
ਸਾਰੀ ਸਭਾ ਨੇ ਬਾਬਾ ਰਾਮ ਰਾਏ ਜੀ ਨੂੰ ਸਭਾ ਵਿੱਚ ਆਉਂਦਿਆਂ ਵੇਖਿਆ।
ਉਠਤ ਸ਼ਾਹ ਕਰਸੋਂ ਕਰ ਲੀਨ।
ਔਰੰਗਜ਼ੇਬ ਆਪਣੇ ਤਖਤ ਤੋਂ ਉੱਠ ਕੇ ਮਿਲਿਆ ਬਾਬਾ ਰਾਮ ਰਾਏ ਜੀ ਨੂੰ। ਜਦੋਂ ਬਾਬਾ ਜੀ ਆਏ ਨਾ ਸਭਾ ਚ, ਤੇ ਬਾਬਾ ਜੀ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਔਰੰਗਜ਼ੇਬ ਬਾਦਸ਼ਾਹ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਬਾਬਾ ਰਾਮ ਰਾਏ ਜੀ ਨੂੰ ਬਿਠਾਣ ਲੱਗਾ।
ਸਾਦਰ ਨਿਕਟ ਸ਼ਾਹ ਬੈਠਾਏ
ਬੜੇ ਸਤਿਕਾਰ ਨਾਲ। ਔਰੰਗਜ਼ੇਬ ਨੇ ਬਾਬਾ ਜੀ ਦਾ ਹੱਥ ਆਪਣੇ ਹੱਥ ਚ ਪਕੜ ਕੇ ਆਪਣੀ ਗੱਦੀ ਤੋਂ ਉੱਠ ਕੇ ਬੜੇ ਸਤਿਕਾਰ ਨਾਲ ਹੱਥ ਵਿੱਚ ਹੱਥ ਪਕੜ ਕੇ ਬਾਬਾ ਜੀ ਦਾ ਨਾਲ ਹੀ ਆਸਣ ਲਵਾਉਂਦਾ ਸੀ, ਉਸ ਆਸਣ ਦੇ ਉੱਤੇ ਬਾਬਾ ਰਾਮ ਰਾਏ ਜੀ ਨੂੰ ਬਿਠਾਇਆ।
ਰੀਤੇ ਅਨੇਕ ਪ੍ਰਸੰਗ ਚਲਾਏ,
ਅਨੇਕਾਂ ਰੀਤਾਂ ਦੇ ਪ੍ਰਸੰਗ ਚਲਾਏ, ਅਨੇਕਾਂ ਪ੍ਰਕਾਰ ਦੀਆਂ ਗੱਲਾਂ ਬਾਤਾਂ ਹੋਣ ਲੱਗੀਆਂ।
ਕਹਿ ਸ਼੍ਰੀ ਰਾਮ ਰਾਏ ਸੁਨ ਸ਼ਾਹੋ, ਹਮਕੋ ਸਿਮਰਿਓ ਸੁਪਨੇ ਮਾਓ।
ਬਾਬਾ ਰਾਮ ਰਾਏ ਜੀ ਬੈਠੇ ਬੈਠੇ ਬਚਨ ਕੀਤਾ, ਕਹਿੰਦੇ ਬਾਦਸ਼ਾਹ ਅੱਜ ਰਾਤ ਸੁਪਨੇ ਚ ਸਾਨੂੰ ਯਾਦ ਕਿਉਂ ਕੀਤਾ ਸੀ? ਹੁਣ ਸੁਪਨਾ ਤਾਂ ਜਿਹਨੇ ਵੇਖਿਆ ਹੋਵੇ ਉਹਨੂੰ ਪਤਾ ਕਿ ਮੈਂ ਸੁਪਨੇ ਚ ਕੀ ਵੇਖਿਆ, ਦੂਜੇ ਨੂੰ ਤਾਂ ਨੀ ਨਾ ਪਤਾ ਹੁੰਦਾ। ਪਰ ਬਾਬਾ ਰਾਮ ਰਾਏ ਜੀ ਜਾਣ ਗਏ ਕਿ ਔਰੰਗਜ਼ੇਬ ਨੇ ਸਾਨੂੰ ਸੁਪਨੇ ਚ ਯਾਦ ਕੀਤਾ ਸੀ। ਤੋ ਬਾਬਾ ਜੀ ਉਸ ਵੇਲੇ ਬੋਲੇ, ਕਹਿਣ ਲੱਗੇ ਔਰੰਗਜ਼ੇਬ ਬਾਦਸ਼ਾਹ ਤੂੰ ਸਾਨੂੰ ਅੱਜ ਰਾਤ ਸੁਪਨੇ ਵਿੱਚ ਯਾਦ ਕੀਤਾ ਹੈ,
ਕਿਆ ਲਗੂ ਕਾਰਜ ਅੜਿਓ ਤੁਮਾਰਾ,
ਕੋਈ ਤੇਰਾ ਛੋਟਾ ਜਿਹਾ ਕੰਮ ਅੜ ਗਿਆ ਸੀ ਤੇ ਸਾਨੂੰ ਯਾਦ ਕੀਤਾ, ਸਾਨੂੰ ਤੂੰ ਸਿਮਰਿਆ ਸੀ ਸੁਪਨੇ ਵਿੱਚ, ਛੋਟਾ ਜਿਹਾ ਕੰਮ ਤੇਰਾ ਅਟਕਿਆ ਸੀ,
ਸਿਮਰਤ ਚੈਤ ਹਕਾਰਾ,
ਜਿਹਦੇ ਵਾਸਤੇ ਤੂੰ ਸਾਨੂੰ ਯਾਦ ਕੀਤਾ ਤੇ ਸਾਨੂੰ ਬੁਲਾਇਆ ਸੀ ਸੁਪਨੇ ਵਿੱਚ, ਉਹ ਕਿਹੜਾ ਕੋਈ ਏਡਾ ਵੱਡਾ ਕੰਮ ਸੀ ਜਿਹੜੇ ਕੰਮ ਵਾਸਤੇ ਤੂੰ ਸਾਨੂੰ ਰਾਤ ਸੁਪਨੇ ਚ ਯਾਦ ਕੀਤਾ ਹੈ?
ਸੁਨਤ ਸ਼ਾਹ ਮਨ ਮੈਂ ਬਿਸਮਾਵਾ, ਅੱਜ ਨਿਸਾ ਮੈਂ ਸੁਪਨੋ ਪਾਵਾ।
ਜਦੋਂ ਬਾਬਾ ਰਾਮ ਰਾਏ ਜੀ ਨੇ ਸੁਪਨੇ ਦੀ ਗੱਲ ਦੱਸੀ ਨਾ ਇਹਦੇ ਦੀ, ਤੋ ਬਾਦਸ਼ਾਹ ਸੁਣ ਕੇ ਬੜਾ ਹੈਰਾਨ ਹੋਇਆ, ਹੈਰਾਨੀ ਦੇ ਨਾਲ ਬੜੀ ਅਚਰਜ ਜਿਹਾ ਹੋਇਆ। ਬਾਬਾ ਜੀ ਵੱਲ ਵੇਖਦਾ ਤੇ ਸੋਚਦਾ ਕਿ ਵਾਕਈ ਰਾਤ ਅੱਜ ਮੈਂ ਸੁਪਨੇ ਚ ਇਹਨਾਂ ਨੂੰ ਯਾਦ ਕੀਤਾ ਸੀ, ਅੱਜ ਰਾਤ ਜਿਹੜੀ ਬੀਤੀ ਹੈ ਰਾਤ ਮੈਂ ਸੁਪਨਾ ਵੇਖਿਆ ਸੀ।
ਇਨਕੋ ਵੀ ਸਿਮਰਿਓ ਤਿਸ ਕਾਲ,
ਸੁਪਨੇ ਵਿੱਚ ਮੈਂ ਇਹਨਾਂ ਨੂੰ ਵੀ ਯਾਦ ਕੀਤਾ ਸੀ, ਸੁਪਨੇ ਵਿੱਚ ਇਹਨਾਂ ਨੂੰ ਸਿਮਰਿਆ ਸੀ।
ਸੋ ਇਨ ਜਾਣਿਓ ਸਕਲ ਹਵਾਲ,
ਇਹਨਾਂ ਨੇ ਸਾਰਾ ਕੁਝ ਇੱਥੇ ਬਾਹਰ ਬੈਠਿਆਂ ਜਾਣ ਲਿਆ, ਮੈਂ ਤਾਂ ਸੁਪਨੇ ਚ ਯਾਦ ਕੀਤਾ ਸੀ ਇਹਨਾਂ ਨੂੰ, ਪਰ ਇਹਨਾਂ ਨੇ ਬਾਹਰ ਬੈਠਿਆਂ ਸਭ ਕੁਝ ਜਾਣ ਲਿਆ, ਇਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਇਹਨਾਂ ਨੂੰ ਸੁਪਨੇ ਚ ਯਾਦ ਕੀਤਾ ਹੈ।
ਇਸ ਕੋ ਕਰੋ ਬੂਝਨੋ
ਤਿਓ, ਫਿਰ ਵੀ ਮੈਂ ਇਹਨਾਂ ਨੂੰ ਪੁੱਛਦਾ ਹਾਂ ਕਿ ਮੈਂ ਇਹਨਾਂ ਨੂੰ ਕਿਵੇਂ ਯਾਦ ਕੀਤਾ। ਸੁਪਨਾ ਉਹਨੂੰ ਯਾਦ ਸੀ ਔਰੰਗਜ਼ੇਬ ਨੂੰ, ਕਹਿੰਦਾ ਮੈਂ ਇਹਨਾਂ ਨੂੰ ਪੁੱਛਦਾ ਵੀ ਮੈਂ ਸੁਪਨੇ ਵਿੱਚ ਇਹਨਾਂ ਨੂੰ ਕਿਵੇਂ ਯਾਦ ਕੀਤਾ ਹੈ।
ਕਹਿਓ ਸ਼ਾਨੇ ਸੁਪਨੇ ਸੋ,
ਕਹਿਣ ਲੱਗਾ ਬਾਦਸ਼ਾਹ, ਕਹਿਣ ਲੱਗਾ ਜੀ ਜਿਹੜਾ ਰਾਤ ਦਾ ਸੁਪਨਾ ਮੈਂ ਵੇਖਿਆ ਹੈ,
ਸਗਰੇ ਕਹਿ ਕਹਿ ਮੋਏ ਸੁਣਾਵੋ, ਕਿਮ ਕਿਮ ਹੋਇਓ ਸਰਬ ਸੁਣਾਵੋ।
ਬਾਬਾ ਜੀ ਤੁਸੀਂ ਜਾਣਦੇ ਹੋ ਮੈਂ ਤੁਹਾਨੂੰ ਸੁਪਨੇ ਚ ਯਾਦ ਕੀਤਾ, ਤੇ ਫਿਰ ਇਹ ਦੱਸੋ ਮੈਂ ਸੁਪਨਾ ਵੇਖਿਆ ਕੀ, ਕਿਉਂ ਯਾਦ ਕੀਤਾ ਤੁਹਾਨੂੰ ਸੁਪਨੇ ਵਿੱਚ, ਮੈਨੂੰ ਸਾਰਾ ਸੁਪਨਾ ਕਹਿ ਕੇ ਸੁਣਾਓ, ਕੱਲੀ ਕੱਲੀ ਗੱਲ ਸੁਪਨੇ ਦੀ ਵਿੱਚ ਜੋ ਮੈਂ ਵੇਖੀ ਹੈ ਜਾਣੀ ਹੈ ਉਹ ਤੁਸੀਂ ਮੈਨੂੰ ਕਹਿ ਕੇ ਸਰਵਣ ਕਰਾਓ।
ਕਿਮ ਕਿਮ ਹੋਇਓ ਸਰਬ ਜਨਾਵੋ,
ਜਿਵੇਂ ਜਿਵੇਂ ਸੁਪਨੇ ਵਿੱਚ ਹੋਇਆ ਕਿਵੇਂ ਕਿਵੇਂ ਹੋਇਆ ਉਹ ਸਾਰਾ ਕੁਝ ਤੁਸੀਂ ਮੈਨੂੰ ਕਹਿ ਕੇ ਜਨਾਵੋ ਤੇ ਬੁਝਾਵੋ।
ਤਬ ਸ਼੍ਰੀ ਰਾਮ ਰਾਏ ਕਹਿ ਸਾਰਾ,
ਉਸ ਵੇਲੇ ਬਾਬਾ ਰਾਮ ਰਾਏ ਜੀ ਬੋਲੇ ਤੇ ਕਹਿਣ ਲੱਗੇ,
ਜਮਨਾ ਗਮਨੇ ਸੁਪਨ ਮਜਾਰਾ,
ਕਹਿਣ ਲੱਗੇ ਬਾਦਸ਼ਾਹ ਤੇਰੇ ਸੁਪਨੇ ਦੀ ਤੈਨੂੰ ਗੱਲ ਦੱਸਦੇ ਆ ਕਿ ਰਾਤ ਸੁਪਨੇ ਵਿੱਚ ਤੂੰ ਜਮਨਾ ਚ ਗਿਆ ਸੀ, ਜਮਨਾ ਦੇ ਵਿੱਚ ਕਿਸ਼ਤੀ ਚ ਬੈਠਾ ਤੂੰ ਜਮਨਾ ਦੇ ਪਾਣੀ ਦੀ ਸੈਰ ਕਰ ਰਿਹਾ ਸੀ,
ਤੈਂ ਕਿਸ਼ਤੀ ਪਰ ਚੜ ਕਰ ਤਰੇ,
ਉੱਥੇ ਕਿਸ਼ਤੀ ਵਿੱਚ ਬੈਠਾ ਤੂੰ ਕਿਸ਼ਤੀ ਤੇ ਤਰ ਰਿਹਾ ਸੀ, ਜਮਨਾ ਦੇ ਪਾਣੀ ਵਿੱਚ ਤਰ ਰਿਹਾ ਸੀ।
ਹੱਥ ਬਿਖੈ ਬੰਸੀ ਕੋ ਧਰੇ,
ਹੱਥ ਦੇ ਵਿੱਚ ਤੂੰ ਬੰਸੀ ਫੜੀ ਹੋਈ, ਬੰਸੀ ਇੱਕ ਔਜਾਰ ਹੁੰਦਾ ਜਿਹਦੇ ਨਾਲ ਮੱਛੀ ਨੂੰ ਮਾਰਿਆ ਜਾਂਦਾ ਜਲ ਦੇ ਵਿੱਚੋਂ, ਕਹਿੰਦੇ ਤੂੰ ਹੱਥ ਦੇ ਵਿੱਚ ਉਹ ਬੰਸੀ ਕੁੰਡੀ ਆਦਿਕ ਪਕੜੀ ਹੋਈ ਸੀ ਮੱਛੀ ਪਕੜਨ ਲਈ,
ਮਾਰਤ ਮੀਨਨ ਵਿਚਰਤ ਰਹੇ,
ਜਮਨਾ ਦੇ ਪਾਣੀ ਵਿੱਚ ਤੂੰ ਮੱਛੀਆਂ ਫੜਦਾ ਫਿਰਦਾ ਸੀ, ਮੱਛੀਆਂ ਦਾ ਸ਼ਿਕਾਰ ਕਰ ਰਿਹਾ ਸੀ, ਇਧਰ ਉਧਰ ਪਾਣੀ ਵਿੱਚ ਫਿਰਦਾ ਸੀ,
ਤੈਂ ਤੇ ਇੱਕ ਵੀ ਹੱਥ ਨਾ ਲਏ,
ਤੇਰੇ ਹੱਥ ਇੱਕ ਵੀ ਮੱਛੀ ਨਹੀਂ ਲੱਗੀ, ਤੂੰ ਜਮਨਾ ਵਿੱਚੋਂ ਮੱਛੀਆਂ ਤਾਂ ਫੜਦਾ ਸੀ ਪਰ ਤੇਰੇ ਹੱਥ ਇੱਕ ਵੀ ਮੱਛੀ ਨਹੀਂ ਲੱਗੀ, ਤੂੰ ਬਹੁਤ ਸਾਰਾ ਸ਼ਿਕਾਰ ਖੇਡਦਾ ਰਿਹਾ।
ਤਬ ਸਿਮਰਨ ਤੁਮ ਕੀਨ ਹਮਾਰਾ ਹੋਤ ਜੇ ਸੰਗ ਲੇਤ ਚੱਕ ਮਾਰਾ।
ਜਦੋਂ ਤੇਰੇ ਹੱਥ ਕੋਈ ਮੱਛੀ ਨਹੀਂ ਲੱਗੀ ਤੇ ਤੂੰ ਸਾਨੂੰ ਯਾਦ ਕੀਤਾ ਵੀ ਜੇ ਬਾਬਾ ਰਾਮ ਰਾਏ ਜੀ ਨਾਲ ਹੁੰਦੇ ਤੇ ਮੈਂ ਜਲ ਦੇ ਵਿੱਚੋਂ ਮੱਛੀਆਂ ਬਹੁਤ ਸਾਰੀਆਂ ਮਾਰ ਲੈਣੀਆਂ ਸੀ, ਉਹਨਾਂ ਨੇ ਮੈਨੂੰ ਮੱਛੀਆਂ ਪ੍ਰਗਟ ਕਰਕੇ ਦੇ ਦੇਣੀਆਂ ਸੀ, ਤੇ ਮੈਂ ਜਲ ਦੇ ਵਿੱਚੋਂ ਬਹੁਤ ਚੱਖ ਜਿਹੜੇ ਨੇ, ਚੱਖ ਨਾਮ ਮੱਛੀ ਦਾ, ਵੀ ਬਹੁਤ ਸਾਰੀਆਂ ਮੱਛੀਆਂ ਪਾਣੀ ਚੋਂ ਕੱਢ ਕੇ ਮਾਰ ਲੈਣੀਆਂ ਸੀ ਜੇ ਬਾਬਾ ਰਾਮ ਰਾਏ ਜੀ ਮੇਰੇ ਨਾਲ ਹੁੰਦੇ।
ਇਮ ਸੁਪਨੋ ਜਾਮਨ ਮੈਂ ਆਵਾ,
ਇਦਾਂ ਦਾ ਤੈਨੂੰ ਸੁਪਨਾ ਆਇਆ। ਹੁਣ ਬਾਦਸ਼ਾਹ ਵੀ ਮੱਛੀਆਂ ਫੜਨ ਵੇਲੇ ਵੀ ਤੈਨੂੰ ਮੈਂ ਯਾਦ ਆਉਣਾ, ਵੀ ਛੋਟਾ ਜਿਹਾ ਕੰਮ ਸੀ, ਕਿੱਡਾ ਕੁ ਕੰਮ ਸੀ, ਉਦੋਂ ਵੀ ਤੂੰ ਮੈਨੂੰ ਯਾਦ ਕਰ ਰਿਹਾ ਸੀ, ਮੈਨੂੰ ਸਿਮਰ ਰਿਹਾ ਸੀ, ਕਿਹੜਾ ਕੋਈ ਏਡਾ ਵੱਡਾ ਕੰਮ ਸੀ ਜੇ ਮੱਛੀ ਨਹੀਂ ਫੜੇਗੀ ਤੇ ਰਹਿਣ ਦਿੰਦਾ। ਤੂੰ ਮੈਨੂੰ ਯਾਦ ਕੀਤਾ ਹੈ ਕਿ ਬਾਬਾ ਰਾਮ ਰਾਏ ਜੀ ਹੁੰਦੇ ਤੇ ਮੈਂ ਬਹੁਤ ਸਾਰੀਆਂ ਮੱਛੀਆਂ ਪਕੜ ਲੈਣੀਆਂ ਸਨ।
ਸੁਣਤ ਸ਼ਾਹ ਸੱਚ ਲਖ ਬਿਸਮਾਵਾ,
ਬਾਦਸ਼ਾਹ ਕਹਿਣ ਲੱਗਾ ਜੀ ਇਨ ਬਿਨ ਇਸੇ ਤਰ੍ਹਾਂ ਹੀ ਸੁਪਨਾ, ਬਿਲਕੁਲ ਹੂਬ ਹੂ ਜਿਵੇਂ ਤੁਸੀਂ ਦੱਸਿਆ ਇਸੇ ਤਰ੍ਹਾਂ ਦਾ ਹੀ ਸੁਪਨਾ ਆਇਆ ਤੇ ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਯਾਦ ਕੀਤਾ ਸੀ।
ਇਨ ਤੇ ਛਪੀ ਨਹੀਂ ਕੋ ਬਾਤ,
ਸੋਚਦਾ ਔਰੰਗਜ਼ੇਬ ਕਿ ਇਹਨਾਂ ਕੋਲੋਂ ਕੋਈ ਗੱਲ ਲੁਕੀ ਹੋਈ ਨਹੀਂ ਹੈ, ਇਹਨਾਂ ਕੋਲੋਂ ਕੋਈ ਵੀ ਗੱਲ ਛਿਪੀ ਹੋਈ ਨਹੀਂ ਹੈ। ਹਾਲਾਂਕਿ ਸੁਪਨਾ ਤਾਂ ਬੜਾ ਲੁਕਿਆ ਹੋਇਆ ਭੇਦ ਹੈ, ਕਈ ਵਾਰੀ ਬੰਦੇ ਨੂੰ ਆਪ ਹੀ ਯਾਦ ਨਹੀਂ ਰਹਿੰਦਾ, ਜਿਹੜਾ ਬੰਦਾ ਸੁਪਨਾ ਵੇਖਦਾ ਉਹਨੂੰ ਵੀ ਸੁਪਨਾ ਚੇਤੇ ਨਹੀਂ ਰਹਿੰਦਾ ਮੈਂ ਸੁਪਨਾ ਕੀ ਵੇਖਿਆ, ਤੇ ਦੂਜੇ ਬੰਦੇ ਨੂੰ ਪਤਾ ਹੋਣਾ ਵੀ ਤੂੰ ਸੁਪਨੇ ਚ ਕੁਝ ਵੇਖਿਆ, ਇਹ ਤਾਂ ਬੜੀ ਵੱਡੀ ਗੁੱਝੀ ਭੇਦ ਦੀ ਗੱਲ ਉਹਨੂੰ ਸਮਝ ਆ ਗਈ। ਬਾਬਾ ਜੀ ਨੂੰ ਕੋਈ ਗੱਲ ਨਹੀਂ ਲੁਕੀ ਹੋਈ, ਇਹਨਾਂ ਨੇ ਮੇਰੇ ਉਸ ਭੇਦ ਨੂੰ ਵੀ ਚੰਗੀ ਤਰ੍ਹਾਂ ਜਾਣ ਲਿਆ।
ਸਮ ਕਰ ਫਲ ਕੋ ਸਭ ਖਿਆਤ,
ਇਦਾਂ ਇਹਨਾਂ ਨੂੰ ਸਾਰਾ ਕੁਝ ਪ੍ਰਗਟ ਹੈ ਜਿਵੇਂ ਹੱਥ ਦੇ ਉੱਤੇ ਕੋਈ ਫਲ ਰੱਖਿਆ ਹੋਵੇ ਨਾ, ਤੇ ਹੱਥ ਤੇ ਧਰਿਆ ਹੋਇਆ ਫਲ ਜਿਵੇਂ ਸਭ ਕੁਝ ਸਾਹਮਣੇ ਦਿਸਦਾ, ਸਾਹਮਣੇ ਨਜ਼ਰ ਆਉਂਦਾ, ਇਦਾਂ ਬਾਬਾ ਰਾਮ ਰਾਏ ਜੀ ਨੂੰ ਸਾਰਾ ਕੁਝ ਦਿਸਦਾ, ਸਭ ਕੁਝ ਨਜ਼ਰ ਆਉਂਦਾ, ਇਹਨਾਂ ਕੋਲੋਂ ਕੁਝ ਵੀ ਨਹੀਂ ਲੁਕਿਆ ਛਿਪਿਆ।
ਜੋ ਪਈ ਪੁਨ ਇੱਕ ਦਿਨ ਗੁਰ ਸੁਤੈ ਬੁਲਾਏ,
ਇਸੇ ਤਰ੍ਹਾਂ ਇੱਕ ਦਿਨ ਬਾਦਸ਼ਾਹ ਔਰੰਗਜ਼ੇਬ ਨੇ ਬਾਬਾ ਰਾਮ ਰਾਏ ਜੀ ਨੂੰ ਬੁਲਾਇਆ।
ਰਬ ਤਨ ਜਾ ਜਲ ਦੇਖਣ ਜਾਏ,
ਇਹਨੇ ਜਾਣਾ ਸੀ ਜਮਨਾ ਦੀ ਸੈਰ ਨੂੰ, ਇਹਨੇ ਆਖਿਆ ਚਲੋ ਬਾਬਾ ਰਾਮ ਰਾਏ ਜੀ ਨੂੰ ਨਾਲ ਲੈ ਚੱਲੀਏ, ਜਮਨਾ ਦੀ ਸੈਰ ਕਰਾਂਗੇ। ਤੋ ਬਾਬਾ ਰਾਮ ਰਾਏ ਜੀ ਨੂੰ ਬੁਲਾ ਲਿਆ ਤੇ ਰਬ ਤਨਜਾ, ਰਬ ਦਾ ਨਾਮ ਹੈ ਸੂਰਜ, ਤਨਜਾ ਨਾਮ ਹੈ ਲੜਕੀ ਦਾ, ਸੂਰਗ ਦੀ ਲੜਕੀ ਕਿਹੜੀ ਹੈ? ਜਮਨਾ। ਜਮਨਾ ਸੂਰਗ ਦੀ ਲੜਕੀ ਮੰਨੀ, ਸੂਰਗ ਦੀ ਪੁੱਤਰੀ ਮੰਨੀ ਹੈ। ਤੋ ਕਹਿੰਦੇ ਰਬ ਤਨਜਾ ਜਮਨਾ ਨੂੰ ਵੇਖਣ ਵਾਸਤੇ ਔਰੰਗਜ਼ੇਬ ਚੱਲ ਪਿਆ।
ਗਏ ਤਹਾਂ ਤਟ ਪਰ ਹੋਏ ਖਰੇ,
ਤੋ ਬਾਬਾ ਰਾਮ ਰਾਏ ਜੀ ਨੂੰ ਵੀ ਨਾਲ ਲੈ ਲਿਆ ਔਰੰਗੇ ਨੇ, ਤੇ ਨਾਲ ਲੈ ਕੇ ਜਮਨਾ ਦੇ ਕੰਢੇ ਤੇ ਜਾ ਖਲੋਤੇ।
ਕਿਸ਼ਤੀ ਕੋ ਮੰਗਵਾਵਨ ਕਰੇ,
ਇਹਨੇ ਆਪਣੇ ਵਾਸਤੇ ਇੱਕ ਕਿਸ਼ਤੀ ਮੰਗਵਾਈ ਜਿਹਦੇ ਤੇ ਸਵਾਰ ਹੋ ਕੇ ਬਾਬਾ ਰਾਮ ਰਾਏ ਜੀ ਨੂੰ ਨਾਲ ਲੈ ਕੇ ਇਹਨੇ ਜਮਨਾ ਦੀ ਸੈਰ ਕਰਨੀ ਹੈ।
ਇੱਕ ਨੌਕਾ ਥੀ ਨਿਕਟ ਪੁਰਾਣੀ,
ਪੁਰਾਣੀ ਜੀ ਕੋਈ ਕਿਸ਼ਤੀ, ਕੋਈ ਵਧੀਆ ਕਿਸ਼ਤੀ ਨਹੀਂ ਉਸ ਵੇਲੇ ਹਾਜ਼ਰ ਹੋ ਸਕੀ, ਇੱਕ ਪੁਰਾਣੀ ਕਿਸ਼ਤੀ ਸੀ ਉਹ ਲਾਗੇ ਖੜੀ ਹੋਈ ਸੀ।
ਜਿਗਰ ਚਹਿਤ ਸੋਈ ਤਬ ਆਨੇ,
ਹੁਣੇ ਆਖਿਆ ਵੀ ਹੁਣੇ ਚਾਹੀਦੀ ਹੈ, ਬਾਦਸ਼ਾਹ ਸੀ ਕਾਲਾ ਬੜਾ ਸੀ ਔਰੰਗਜ਼ੇਬ, ਕਹਿੰਦਾ ਵੀ ਨਵੀਂ ਕਿਸ਼ਤੀ ਤਾਂ ਪਤਾ ਨੀ ਕਦੋਂ ਆਏਗੀ, ਚਲੋ ਪੁਰਾਣੀ ਤੇ ਹੀ ਚੜ ਜਾਂਦੇ, ਇਹ ਕਿਹੜਾ ਟੁੱਟਣ ਲੱਗੀ ਹੈ, ਅੱਗੇ ਵੀ ਇਹਦੇ ਤੇ ਸਵਾਰੀ ਕਰਦੇ ਰਹੇ ਆ। ਤੋ ਇਹਨੇ ਉਸੇ ਪੁਰਾਣੀ ਕਿਸ਼ਤੀ ਦੇ ਉੱਤੇ ਸਵਾਰੀ ਕਰ ਲਈ, ਉਸੇ ਤੇ ਬੈਠ ਗਿਆ ਚੜ ਕੇ।
ਤਿਸ ਪਰ ਬੈਠੇ ਚੜ ਕਰ ਦੋ,
ਦੋਵੇਂ ਬੈਠ ਗਏ, ਨੁਰੰਗਾ ਵੀ ਬਹਿ ਗਿਆ, ਬਾਬਾ ਰਾਮ ਰਾਏ ਜੀ ਵੀ ਉਸੇ ਕਿਸ਼ਤੀ ਚ ਬੈਠ ਗਏ।
ਪਰ ਸਾਥ ਨੈ ਲੀਨ ਸੁਕੋ,
ਦੋਵੇਂ ਜਣੇ ਬੈਠੇ, ਤੀਜਾ ਬੰਦਾ ਨਾਲ ਨਹੀਂ ਲਿਆ, ਵੀ ਕਹਿੰਦੇ ਆਪਾਂ ਆਪੇ ਹੀ ਕਿਸ਼ਤੀ ਹੱਕ ਲਵਾਂਗੇ, ਜਮਨਾ ਦੇ ਪਾਣੀ ਚ ਜਿੰਨਾ ਚਿਰ ਮਰਜ਼ੀ ਸੈਰ ਕਰਾਂਗੇ, ਆਪਸ ਵਿਚ ਗੁਪਤ ਰੂਪ ਦੇ ਵਿਚ ਜਿਹੜੀ ਗੁਪਤ ਗੂ ਹੈ ਉਹ ਕਰਦੇ ਚੱਲੇ ਜਾਵਾਂਗੇ।
ਜਲ ਜਮਨਾ ਕੋ ਅਤਿਸ਼ੈ ਵੱਡਾ,
ਉਸ ਦਿਨ ਸੁਭਾਵਕ ਹੀ ਕਿਤੇ ਪਾਣੀ ਜਮਨਾ ਵਿਚ ਜਿਆਦਾ ਆਇਆ ਹੋਇਆ ਸੀ, ਪਿੱਛੋਂ ਪਹਾੜਾਂ ਵਿਚ ਕਿਤੇ ਮੀਂਹ ਪਿਆ ਹੋਇਆ ਤੇ ਜਮਨਾ ਵਿਚ ਪਾਣੀ ਕਿਤੇ ਜਿਆਦਾ ਭਰ ਕੇ ਵਗ ਰਿਹਾ ਸੀ।
ਹੈ ਪ੍ਰਵਾਹ ਬੇਗ ਜਿਸ ਗਾਡਾ,
ਤੇ ਬੜਾ ਤੇਜ ਸੀ ਪਾਣੀ ਦਾ ਪ੍ਰਵਾਹ, ਇੰਨਾ ਤੇਜ ਵੀ ਹਾਥੀਆਂ ਨੂੰ ਵੀ ਰੋੜ ਕੇ ਲੈ ਜਾਏ, ਇੰਨੀ ਤੇਜ਼ੀ ਨਾਲ ਜਲ ਦਾ ਪ੍ਰਵਾਹ ਚੱਲ ਰਿਹਾ ਸੀ।
ਗਿਰ ਕੇ ਗਿਰ ਕਰ ਕਾਠਸ ਵਿਸਾਲਾ,
ਪਰਮੇਸ਼ਰ ਵੱਲੋਂ ਹੀ ਕਿਤੇ ਪਹਾੜਾਂ ਵਿੱਚੋਂ ਕੋਈ ਲੱਕੜਾਂ ਟੁੱਟ ਕੇ ਕਾਠ ਇੱਕ ਲੱਕੜਾਂ ਕੁਝ ਇਕੱਠੀਆਂ ਹੋ ਕੇ ਜਮਨਾ ਦੇ ਪਾਣੀ ਵਿੱਚ ਆ ਰਹੀਆਂ ਸੀ। ਉਹਨਾਂ ਸਮਿਆਂ ਵਿੱਚ ਢੋਆ ਢਵਾਈ ਦੇ ਜਿਹੜੇ ਸਾਧਨ ਸਨ ਉਹ ਇਸੇ ਤਰ੍ਹਾਂ ਸੀ ਵੀ ਲੱਕੜਾਂ ਕੱਟ ਕੇ ਪਹਾੜਾਂ ਵਿੱਚੋਂ ਪਾਣੀ ਚ ਸੁੱਟ ਦਿੰਦੇ ਸੀ ਤੇ ਉਹ ਪਾਣੀ ਨਦੀਆਂ ਦੇ ਵਿੱਚ ਲੱਕੜਾਂ ਜਿਹੜੀਆਂ ਰੁੜਦੀਆਂ ਆਉਂਦੀਆਂ ਸੀ ਜਿੱਥੇ ਕਿਸੇ ਨੂੰ ਲੋੜ ਹੁੰਦੀ ਸੀ ਉੱਥੋਂ ਕੱਢ ਲੈਂਦੇ ਸਨ। ਇਸ ਢੰਗ ਦੇ ਨਾਲ ਲੱਕੜਾਂ ਰੁੜੀਆਂ ਆ ਰਹੀਆਂ ਸੀ ਪਹਾੜਾਂ ਵਿੱਚੋਂ ਹੀ, ਕਹਿੰਦੇ ਲੱਕੜਾਂ ਰੁੜਦੀਆਂ ਆ ਰਹੀਆਂ ਸਨ।
ਬਹੇ ਜਾਏ ਬੋ ਬੇਗ ਕਰਾਲਾ,
ਹੁਣ ਪਾਣੀ ਤੇਜ਼ ਸੀ, ਲੱਕੜਾਂ ਜਿਵੇਂ ਏਦਾਂ ਤੇਜ਼ੀ ਨਾਲ ਰੁੜਦੀਆਂ ਆਉਂਦੀਆਂ ਸੀ ਜਿਵੇਂ ਗੋਲੀ ਆਉਂਦੀ ਹੈ, ਜਿਵੇਂ ਕੋਈ ਗੋਲੀ ਚੱਲਦੀ ਹੈ, ਏਦਾਂ ਉਹ ਲੱਕੜਾਂ ਰੁੜਦੀਆਂ ਆ ਰਹੀਆਂ ਬੜੀ ਤੇਜ਼ੀ ਨਾਲ ਆ ਰਹੀਆਂ ਸਨ।
ਤਰੀ ਆਪਣੀ ਇਹਨੂੰ ਤਵਾਏ ਬੜੇ ਕਾਟ ਸੰਗ ਲੱਗ ਜਾਏ।
ਉਧਰੋਂ ਲੱਕੜਾਂ ਤੇਜ਼ੀ ਨਾਲ ਆ ਰਹੀਆਂ ਸੀ, ਇਧਰੋਂ ਕਿਸ਼ਤੀ ਬੜੀ ਤੇਜ਼ੀ ਨਾਲ ਦੋਵਾਂ ਪਾਸਿਓਂ ਤੇਜ਼ੀ ਰਲ ਗਈ। ਉਧਰੋਂ ਪਾਣੀ ਦੇ ਪ੍ਰਵਾਹ ਨਾਲ ਲੱਕੜਾਂ ਰੁੜਦੀਆਂ ਆ ਰਹੀਆਂ ਸੀ, ਇਧਰੋਂ ਇਹਨਾਂ ਨੇ ਆਪਣੀ ਕਿਸ਼ਤੀ ਬੜੀ ਤੇਜ਼ ਕੀਤੀ ਹੋਈ ਤੇਜ਼ੀ ਨਾਲ ਰੋੜ ਕੇ ਲੈ ਕੇ ਜਾ ਰਹੇ ਸਨ।
ਫੁੱਟ ਤੇ ਭਏ ਦੁਖੰਡ,
ਕਹਿੰਦੇ ਉਹ ਲੱਕੜਾਂ ਆ ਕੇ ਉਸੇ ਕਿਸ਼ਤੀ ਵਿੱਚ ਆ ਕੇ ਵੱਜੀਆਂ ਜਿਹਦੇ ਚ ਬਾਦਸ਼ਾਹ ਔਰੰਗਜ਼ੇਬ ਤੇ ਬਾਬਾ ਰਾਮ ਰਾਏ ਜੀ ਬੈਠੇ ਸਨ। ਇੰਨੇ ਜ਼ੋਰ ਦੀਆਂ ਉਹ ਲੱਕੜਾਂ ਆ ਕੇ ਵੱਜੀਆਂ ਕਿ ਕਿਸ਼ਤੀ ਦੋ ਹਿੱਸਿਆਂ ਚ ਟੁੱਟ ਗਈ, ਵਿਚਕਾਰੋਂ ਟੁੱਟ ਗਈ, ਦੋ ਖੰਡਾਂ ਵਿੱਚ ਦੋ ਹਿੱਸਿਆਂ ਚ ਵੰਡੀ ਗਈ।
ਜਹਾਂ ਬਹਿਤੇ ਨੀਰ ਪ੍ਰਚੰਡ,
ਉੱਥੇ ਉਹ ਕਿਸ਼ਤੀ ਟੁੱਟੀ ਜਿੱਥੇ ਪਾਣੀ ਬੜਾ ਤੇਜ਼ ਵਹਿ ਰਿਹਾ ਸੀ। ਉਸ ਜਗ੍ਹਾ ਤੇ ਪਰਮੇਸ਼ਰ ਵੱਲੋਂ ਕਿਸ਼ਤੀ ਵੀ ਉੱਥੇ ਟੁੱਟੀ ਜਿੱਥੇ ਬਹੁਤ ਤੇਜ਼ੀ ਨਾਲ ਪਾਣੀ ਵਹਿ ਰਿਹਾ ਸੀ।
ਗਇਓ ਸ਼ਾਹ ਗੁਰਸੁੱਤ ਸੁਣ ਲਿਓ, ਕਿਸ਼ਤੀ ਗਈ ਫੂਟ ਕਰ ਇਓ।
ਨੁਰੰਗਾ ਡਰ ਗਿਆ ਮੌਤ ਦਾ ਭੈ ਕਿ ਪਾਣੀ ਬੜਾ ਤੇਜ਼ ਆ, ਰੁੜ ਜਾਵਾਂਗੇ ਵਿੱਚ। ਬੋਲਿਆ ਬਾਬੇ ਰਾਮ ਰਾਏ ਨੂੰ, ਕਹਿਣ ਲੱਗਾ ਗੁਰੂ ਪੁੱਤਰ ਜੀ, ਬਾਬਾ ਰਾਮ ਰਾਏ ਜੀ, ਕਿਸ਼ਤੀ ਟੁੱਟ ਗਈ ਆ, ਵੇਖੋ ਦੋ ਹਿੱਸਿਆਂ ਵਿੱਚ ਵੰਡੀ ਗਈ ਹੈ।
ਇੱਕ ਖੰਡ ਪਰ ਮੈਂ ਰਹਿ ਗਈ,
ਇੱਕ ਟੁਕੜੇ ਤੇ ਮੈਂ ਬੈਠਾ ਰਹਿ ਗਿਆ ਹਾਂ।
ਦੁਤੀਆ ਖੰਡ ਪਰ ਤੁਮ ਥਿਤ ਬਈਓ,
ਤੇ ਦੂਜੇ ਟੁਕੜੇ ਦੇ ਉੱਤੇ ਬਾਬਾ ਜੀ ਤੁਸੀਂ ਬੈਠੇ ਹੋ, ਇੱਕ ਤੇ ਮੈਂ ਰਹਿ ਗਿਆ, ਦੂਜੇ ਤੇ ਤੁਸੀਂ ਬੈਠੇ ਹੋ।
ਅਸ ਨਾ ਹੋਏ ਜਲ ਮੈਂ ਚੱਲ ਜਾਏ, ਜੋੜੋ ਕਿਸ਼ਤੀ ਬਾਕ ਅਲਾਏ।
ਬਾਬਾ ਜੀ ਕਿਤੇ ਐਸਾ ਨਾ ਹੋਵੇ ਕਿ ਆਪਾਂ ਪਾਣੀ ਚ ਰੁੜ ਕੇ ਮਰ ਜਾਈਏ, ਬਚਨ ਕਰੋ ਇਹ ਕਿਸ਼ਤੀ ਦੁਬਾਰਾ ਜੋੜ ਦਿਓ, ਇਹ ਕਿਸ਼ਤੀ ਜੁੜ ਜਾਏ ਜੇ ਟੁੱਟ ਗਈ ਹੈ। ਤੁਹਾਡੇ ਬਚਨਾਂ ਵਿੱਚ ਸ਼ਕਤੀ ਹੈ ਬਾਬਾ ਰਾਮ ਰਾਏ ਜੀ, ਤੁਸੀਂ ਜਿਹੜਾ ਬਚਨ ਕਰਦੇ ਹੋ ਪੂਰਾ ਹੋ ਜਾਂਦਾ ਹੈ। ਬਚਨ ਕਰੋ ਇਹ ਟੁੱਟੀ ਹੋਈ ਕਿਸ਼ਤੀ ਜੁੜ ਜਾਏ ਤੇ ਆਪਣੀ ਜਾਨ ਬਚ ਜਾਵੇ, ਨਹੀਂ ਤਾਂ ਆਪਾਂ ਪਾਣੀ ਚ ਰੁੜ ਜਾਵਾਂਗੇ।
ਅਪਰ ਤਰੀ ਨਾ ਮੇਰੇ ਕੋ,
ਹੁਣ ਇਹੋ ਜਿਹੀ ਸਮੱਸਿਆ ਚ ਆਪਾਂ ਇੱਥੇ ਫਸੇ ਆ ਵੀ ਕੋਈ ਦੂਜੀ ਕਿਸ਼ਤੀ ਵੀ ਨੇੜੇ ਕੋਈ ਨੀ,
ਜਿਸ ਪਰ ਜਾਏ ਚੜ੍ਹੇ ਹਮਦੋ,
ਦੂਜੀ ਕਿਸ਼ਤੀ ਵੀ ਨੇੜੇ ਕੋਈ ਨੀ ਜਿਹਦੇ ਤੇ ਆਪਾਂ ਸਵਾਰ ਹੋ ਕੇ ਬਚ ਸਕੀਏ, ਨਿਕਲ ਕੇ ਤਰ ਸਕੀਏ।
ਔਰ ਉਪਾਏ ਨਾ ਕੋ ਬਣੇ,
ਹੋਰ ਵੀ ਕੋਈ ਉਪਾਅ ਨਜ਼ਰ ਨੀ ਆਉਂਦਾ, ਕੋਈ ਦਿਸਦਾ ਨਹੀਂ।
ਕਿਸ਼ਤੀ ਜੁੜੇ ਦਿਓ ਬਚ ਪਨੇ,
ਤੁਸੀਂ ਬਚਨ ਕਰੋ ਕਿ ਕਿਸ਼ਤੀ ਜੁੜ ਜਾਏ, ਇਹ ਕਿਸ਼ਤੀ ਆਪਸ ਵਿੱਚ ਜੁੜ ਜਾਏ ਜਿਵੇਂ ਪਹਿਲਾਂ ਜੁੜੀ ਹੋਈ ਸੀ, ਟੁੱਟ ਗਈ ਹੈ ਤੇ ਜਿਵੇਂ ਪਹਿਲਾਂ ਜੁੜੀ ਸੀ ਉਸੇ ਤਰ੍ਹਾਂ ਇਹ ਦੁਬਾਰਾ ਜੁੜ ਜਾਏ, ਇਸ ਤਰ੍ਹਾਂ ਦਾ ਬਚਨ ਕਰੋ।
ਇਮਲ ਚਾਰ ਜਬ ਸ਼ਾਨ ਨਿਆਰਾ,
ਇਦਾਂ ਬਾਬਾ ਰਾਮ ਰਾਏ ਜੀ ਨੇ ਵੇਖਿਆ ਵੀ ਬਾਦਸ਼ਾਹ ਲਾਚਾਰ ਹੋ ਗਿਆ, ਬਾਦਸ਼ਾਹ ਹੁਣ ਬਿਲਕੁਲ ਲਾਚਾਰ ਹੋਇਆ, ਬੇਨਤੀ ਕਰ ਰਿਹਾ।
ਗੁਰੂ ਨੰਦਨ ਤਬ ਬਾਕ ਉਚਾਰਾ,
ਗੁਰੂ ਨੰਦਨ ਬਾਬਾ ਰਾਮ ਰਾਏ ਜੀ ਨੇ ਉਸ ਵੇਲੇ ਫਿਰ ਬਚਨ ਉਚਾਰਨ ਕੀਤਾ ਆਪਣੀ ਰਸਨਾ ਤੋਂ, ਕਹਿਣ ਲੱਗੇ
ਜੁਰੀ ਤਰੀ ਜਿਮ ਤਰੀ ਅਗਾਰੇ, ਤਿਮ ਹਮਰੇਤ ਲਿਓ ਹੋ ਸੁਖਾਰੇ।
ਬਚਨ ਕੀਤਾ ਕਿ ਹੇ ਕਿਸ਼ਤੀ, ਜਿਵੇਂ ਤੂੰ ਪਹਿਲਾਂ ਜੁੜੀ ਹੋਈ ਸੀ ਉਸੇ ਤਰ੍ਹਾਂ ਜੁੜ ਜਾ। ਟੁੱਟ ਗਈ ਸੀ ਨਾ ਵਿਚਕਾਰੋਂ, ਇੱਕ ਹਿੱਸੇ ਤੇ ਬਾਬਾ ਜੀ, ਦੂਜੇ ਤੇ ਨੁਰੰਗਾ ਬੈਠਾ ਸੀ। ਬਚਨ ਕੀਤਾ ਵੀ ਜੁੜ ਜਾ ਕਿਸ਼ਤੀ ਜਿਵੇਂ ਤੂੰ ਪਹਿਲਾਂ ਜੁੜੀ ਸੀ, ਸਾਡੇ ਵਾਸਤੇ ਸੁਖਦਾਈ ਬਣ ਜਾ, ਜਿਵੇਂ ਤੂੰ ਪਹਿਲਾਂ ਸੁਖ ਦਿੰਦੀ ਸੀ ਉਸੇ ਤਰ੍ਹਾਂ ਸੁਖ ਦੇਣ ਲੱਗ ਪੈ।
ਮਿਲੇ ਦੁਖੰਡ ਪਰਸ ਪਰ ਆਏ,
ਕਹਿੰਦੇ ਜਦੋਂ ਬਚਨ ਕੀਤਾ ਤੇ ਉਹ ਦੋਵੇਂ ਟੁਕੜੇ ਜਿਹੜੇ ਵੱਖਰੇ ਹੋਏ ਸੀ ਨਾ, ਬਾਬਾ ਜੀ ਦੇ ਬਚਨ ਕਰਨ ਦੀ ਦੇਰੀ ਸੀ ਵੀ ਦੋਵੇਂ ਟੁਕੜੇ ਇਕੱਠੇ ਹੋ ਗਏ, ਆਪਸ ਵਿੱਚ ਨਾਲ ਰਲ ਗਏ, ਮਿਲ ਗਏ।
ਮਿਲੇ ਦੁਖੰਡ ਪਰਸ ਪਰ ਆਏ, ਹਮਕੋ ਲੈ ਚਾਲੋ ਤਿਸ ਭਾਏ,
ਦੋ ਟੁਕੜੇ ਹੋਏ ਨੇ ਜਿਹੜੇ ਕਿਸ਼ਤੀ ਦੇ ਮਿਲ ਜਾਣ ਤੇ ਸਾਨੂੰ ਜਿਵੇਂ ਪਹਿਲਾਂ ਸੈਰ ਕਰਾ ਰਹੀ ਸੀ ਜਮਨਾ ਦੀ, ਉਸੇ ਤਰ੍ਹਾਂ ਸਾਨੂੰ ਹੁਣ ਵੀ ਜਮਨਾ ਦੀ ਸੈਰ ਕਰਾ ਕੇ ਕਿਨਾਰੇ ਤੇ ਲੈ ਚੱਲ।
ਇਮ ਜਬ ਬਾਕ ਕਯੋ ਗੁਰਤਾਤ, ਮਿਲੇ ਦੁਖੰਡ ਆਏ ਤਿਸ ਭਾਂਤ।
ਇੱਦਾਂ ਜਦੋਂ ਬਚਨ ਕਹੇ ਬਾਬਾ ਰਾਮ ਰਾਏ ਜੀ ਨੇ, ਤੇ ਕਿਸ਼ਤੀ ਦੇ ਜਿਹੜੇ ਉਹ ਦੋ ਟੁਕੜੇ ਸੀ ਉਸੇ ਵਕਤ ਜੁੜ ਗਏ। ਬਾਬਾ ਜੀ ਦੇ ਬਚਨ ਕਰਨ ਦੀ ਦੇਰੀ ਸੀ, ਦੋਵੇਂ ਟੁਕੜੇ ਟੁੱਟੇ ਹੋਏ ਆਪਸ ਵਿੱਚ ਜੁੜ ਗਏ, ਦੋਹਾਂ ਦਾ ਮੇਲ ਹੋ ਗਿਆ।
ਪੂਰਬ ਕੇ ਸਮ ਹੈ ਕਰ ਚਲੇ,
ਜਿਵੇਂ ਪਹਿਲਾਂ ਚੱਲ ਰਹੀ ਸੀ ਨਾ ਕਿਸ਼ਤੀ ਉਸੇ ਤਰ੍ਹਾਂ ਚੱਲਣ ਲੱਗ ਪਈ।
ਯਹਾਂ ਪ੍ਰਵਾਹ ਬਹਿ ਬੋ ਬਲੇ,
ਜਿੱਥੇ ਜਮਨਾ ਦਾ ਬੜਾ ਤੇਜ ਪ੍ਰਵਾਹ ਚੱਲ ਰਿਹਾ ਸੀ ਉੱਥੇ ਉਸ ਕਿਸ਼ਤੀ ਦੇ ਵਿੱਚ ਬਾਬਾ ਰਾਮ ਰਾਏ ਜੀ ਉਸੇ ਤਰ੍ਹਾਂ ਕਿਸ਼ਤੀ ਚ ਬੈਠੇ ਜਲ ਪ੍ਰਵਾਹ ਕਰ ਰਹੇ ਨੇ।
ਅਜ਼ਮਤ ਦੇਖ ਸ਼ਾਹ ਸੁਖ ਪਾਵਾ, ਆਜ ਨੀਰ ਤੇ ਪ੍ਰਾਣ ਬਚਾਵਾ।
ਔਰੰਗਜ਼ੇਬ ਸੋਚਦਾ ਕਹਿੰਦਾ ਭਲੇ ਸਮੇਂ ਨੂੰ ਅੱਜ ਬਾਬਾ ਰਾਮ ਰਾਏ ਨੂੰ ਨਾਲ ਲੈ ਆਇਆ ਤੇ ਬਚ ਗਿਆ, ਜੇ ਕਿਤੇ ਮੈਂ ਕੱਲਾ ਦੁਕੱਲਾ ਆ ਜਾਂਦਾ ਵੱਖਰਾ ਤੇ ਕਿਸ਼ਤੀ ਵਿੱਚ ਅੱਜ ਮੇਰੇ ਪ੍ਰਾਣ ਨਹੀਂ ਸਨ ਬਚਣੇ। ਬਾਬਾ ਰਾਮ ਰਾਏ ਜੀ ਨੇ ਆਪਣੀ ਅਜ਼ਮਤ ਨਾਲ ਆਪਣੀ ਕਰਾਮਾਤ ਨਾਲ ਅੱਜ ਮੇਰੇ ਪ੍ਰਾਣ ਬਚਾਏ ਨੇ, ਮੈਂ ਇਹਨਾਂ ਦਾ ਰਿਣੀ ਬਣ ਗਿਆ, ਇਹਨਾਂ ਦਾ ਕਰਜਾਈ ਹੋ ਗਿਆ ਹਾਂ।
ਅਦਕ ਪ੍ਰੇਮ ਕਰ ਘਰ ਕੋ ਆਏ,
ਏਦਾਂ ਬੜਾ ਭਾਰੀ ਪ੍ਰੇਮ ਕੀਤਾ ਔਰੰਗਜ਼ੇਬ ਨੇ, ਅੱਗੇ ਤਾਂ ਜਾਨ ਬਚਾਈ ਆ ਔਰੰਗਜ਼ੇਬ ਦੀ। ਤੋ ਔਰੰਗਜ਼ੇਬ ਉਸ ਵੇਲੇ ਬੜਾ ਖੁਸ਼ ਤੇ ਬਾਬਾ ਰਾਮ ਰਾਏ ਜੀ ਨਾਲ ਬੜਾ ਭਾਰੀ ਪ੍ਰੇਮ ਕਰਕੇ ਘਰ ਵਾਪਸ ਆਏ।
ਬਾਰ ਬਾਰ ਦੇਖਤ ਪਤੀ ਆਏ,
ਬਾਰ ਬਾਰ ਵੇਖ ਕੇ ਪਤਿਆਉਂਦਾ ਔਰੰਗਜ਼ੇਬ, ਇੱਕ ਵਾਰੀ ਨੀ ਕਰਾਮਾਤ ਵੇਖ ਕੇ ਖੁਸ਼ ਹੋਇਆ, ਪਤਾ ਨੀ ਕਿੰਨੀਆਂ 72 ਕਰਾਮਾਤਾਂ ਦਾ ਜ਼ਿਕਰ ਆਉਂਦਾ ਵੀ ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਨੂੰ ਦਿੱਲੀ ਚ 72 ਕਰਾਮਾਤਾਂ ਵਿਖਾਈਆਂ, 72 ਤੇ ਬਾਰ ਬਾਰ ਵੇਖਦਾ ਫਿਰ ਵੀ ਪਤਿਆ ਕੇ ਅਜਮਾ ਕੇ ਕਹਿੰਦਾ ਹੋਰ ਵੇਖ ਲਵਾਂ ਇੱਕ ਕਰਾਮਾਤ, ਹੋਰ ਵੇਖ ਲਵਾਂ, ਇੱਕ ਵੇਖਣ ਤੋਂ ਬਾਅਦ ਦੂਜੀ ਕਰਾਮਾਤ ਹੋਰ ਵੇਖ ਲਵਾਂ। ਏਦਾਂ ਬਾਰ ਬਾਰ ਕਰਾਮਾਤਾਂ ਵੇਖ ਕੇ ਪਤਿਆਉਂਦਾ ਤੇ ਅਜਮਾਉਂਦਾ ਹੈ।
ਜੋ ਪਈ ਪੁਨੇ ਇੱਕ ਦਿਨ ਸਤਿਗੁਰ ਸੁਤ ਆਇਓ, ਸ਼ਾਹ ਸਭਾ ਮੈਂ ਬੈਠ ਸੁਆਇਓ।
ਫਿਰ ਇਸੇ ਤਰ੍ਹਾਂ ਇੱਕ ਦਿਨ ਬਾਬਾ ਰਾਮ ਰਾਏ ਜੀ ਫਿਰ ਕਿਤੇ ਔਰੰਗਜ਼ੇਬ ਦੀ ਕਚਹਿਰੀ ਚ ਆਏ। ਰੋਜ਼ ਹੀ ਆਵਣ ਜਾਣ ਹੁੰਦਾ ਸੀ ਬਾਦਸ਼ਾਹ ਦੀ ਕਚਹਿਰੀ ਚ, ਰੋਜ਼ ਵਾਂਗਰ ਅੱਜ ਵੀ ਬਾਬਾ ਰਾਮ ਰਾਏ ਜੀ ਬਾਦਸ਼ਾਹ ਦੀ ਕਚਹਿਰੀ ਵਿੱਚ ਚੱਲ ਕੇ ਆਏ।
ਸਿੱਧਨ ਕੇ ਪ੍ਰਸੰਗ ਤਬ ਚਾਲੇ,
ਉਸ ਵੇਲੇ ਸਿੱਧਾਂ ਦੇ ਪ੍ਰਸੰਗ ਚੱਲ ਪਏ ਜੀ, ਬੜੇ ਬੜੇ ਸਿੱਧ ਨਾਥ ਹੋਏ ਨੇ, ਬੜੇ ਬੜੇ ਰਿੱਧੀਆਂ ਸਿੱਧੀਆਂ ਦੇ ਮਾਲਕ ਸਿੱਧ ਪੁਰਸ਼ ਹੋਏ ਨੇ, ਸਿੱਧੀਆਂ ਦੀਆਂ ਗੱਲਾਂ ਚੱਲ ਪਈਆਂ, ਸਿੱਧਾਂ ਦੇ ਬਚਨ ਚੱਲ ਪਏ।
ਚਹੇ ਜਾਏ ਦੁਰ ਤਨ ਦਿਖਾਲੇ,
ਕਹਿੰਦੇ ਵੀ ਜਿਹੜੇ ਸਿੱਧ ਨੇ ਨਾ ਉਹ ਇੰਨੀ ਕਰਾਮਾਤੀ ਹੁੰਦੇ ਨੇ ਵੀ ਉਹ ਜਿੱਥੇ ਚਾਹੇ ਮਰਜ਼ੀ ਜਾ ਸਕਦੇ ਨੇ, ਇੱਕ ਅੱਖ ਦੇ ਫੋਰ ਚ ਉੱਡ ਕੇ ਪਹੁੰਚ ਜਾਂਦੇ ਨੇ ਜਿੱਥੇ ਚਾਹੇ ਮਰਜ਼ੀ।
ਆਪ ਸਭਨ ਕੋ ਹੇਰਤ ਹੈ,
ਫਿਰ ਉਹਨਾਂ ਕੋਲ ਇਹ ਵੀ ਸਿੱਧੀ ਹੈ ਵੀ ਉਹ ਜੇ ਚਾਹਣ ਤੇ ਲੁਕ ਵੀ ਜਾਂਦੇ ਨੇ, ਇੱਕ ਮਿੰਟ ਚ ਲੁਕ ਜਾਂਦੇ ਨੇ ਤੇ ਮਿੰਟਾਂ ਵਿੱਚ ਹੀ ਫਿਰ ਪ੍ਰਗਟ ਹੋ ਕੇ ਸਾਹਮਣੇ ਆ ਜਾਂਦੇ ਨੇ। ਆਪ ਸਾਰਿਆਂ ਨੂੰ ਵੇਖਦੇ ਨੇ ਪਰ ਉਹਨਾਂ ਨੂੰ ਕੋਈ ਨੀ ਵੇਖਦਾ, ਉਹਨਾਂ ਨੂੰ ਕੋਈ ਨਜ਼ਰ, ਉਹਨਾਂ ਨੂੰ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦੇ।
ਵਿਚਰੇ ਨੇ ਕੋ ਲੈ,
ਉਹ ਕਿੱਥੇ ਵਿਚਰ ਰਹੇ ਨੇ ਉਹਦਾ ਕਿਸੇ ਨੂੰ ਪਤਾ ਨਹੀਂ ਹੁੰਦਾ, ਪਰ ਉਹ ਆਪ ਸਾਰਿਆਂ ਨੂੰ ਵੇਖਦੇ ਨੇ। ਕਹਿੰਦੇ ਇਹੋ ਜਿਹੀ ਵੀ ਕਰਾਮਾਤ ਹੁੰਦੀ ਹੈ।
ਇਤਿਆਦ ਕਹਿ ਸ਼ਕਤ ਤੈਨੂੰ ਕੇ, ਸੇਵਾ ਤੇ ਪ੍ਰਾਪਤੀ ਜਿਨੋ ਕੇ।
ਕਹਿੰਦੇ ਇਤਿਆਦਿਕ ਸ਼ਕਤੀਆਂ ਨੇ ਉਹਨਾਂ ਸਿੱਧਾਂ ਦੇ ਕੋਲ, ਪਰ ਉਹ ਸ਼ਕਤੀਆਂ ਤਾਂ ਮਿਲਦੀਆਂ ਨੇ ਜੇ ਉਹਨਾਂ ਸਿੱਧਾਂ ਦੀ ਸੇਵਾ ਕਰੀ। ਪਤਾ ਨੀ ਕਿੰਨੇ ਕਿੰਨੇ ਸਾਲ ਉਹਨਾਂ ਦੀ ਸੇਵਾ ਕਰਨੀ ਪੈਂਦੀ ਹੈ ਤਾਂ ਜਾ ਕੇ ਇਹੋ ਜਿਹੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਮਿਲਦੀਆਂ ਨੇ।
ਸੁਣ ਉਲਮਾਓ ਬਾਤ ਤਬ ਕਹੇ, ਇਹ ਤੋਂ ਸ਼ਕਤ ਲੁਕਾਂਜਨ ਮਹੇ।
ਜਦੋਂ ਇਹ ਸਿੱਧੀਆਂ ਦੀ ਗੱਲ ਚੱਲੀ ਤੇ ਉਸ ਵੇਲੇ ਜਿਹੜੇ ਬਾਦਸ਼ਾਹ ਔਰੰਗਜ਼ੇਬ ਦੇ ਉਲਮਾਓ ਬੈਠੇ ਸੀ ਉਹ ਬੋਲ ਪਏ, ਜਿਹੜੇ ਵਿਦਵਾਨ ਸੀ ਔਰੰਗਜ਼ੇਬ ਦੇ ਉਹ ਬੋਲ ਪਏ। ਇੱਕ ਵਿੱਚੋਂ ਇੱਕ ਵਿਦਵਾਨ ਬੋਲਿਆ, ਕਹਿੰਦਾ ਜੀ ਇਹ ਜਿਹੜੀ ਸਿੱਧ ਸ਼ਕਤੀ ਦੱਸੀ ਹੈ ਵੀ ਆਪ ਲੁਕ ਜਾਣਾ, ਕਿਸੇ ਨੂੰ ਨਜ਼ਰ ਨਹੀਂ ਆਉਣਾ ਪਰ ਦੂਜਿਆਂ ਨੂੰ ਸਾਰਿਆਂ ਨੂੰ ਵੇਖੀ ਜਾਣਾ, ਇਹ ਸ਼ਕਤੀ ਤਾਂ ਲੁਕਾਂਜਨ ਵਿੱਚ ਹੁੰਦੀ। ਮੁਸਲਮਾਨ ਲੋਕ ਉਹਨੂੰ ਸੂਲੇਮਾਨੀ ਸੁਰਮਾ ਕਹਿੰਦੇ ਨੇ ਵੀ ਉਹ ਸੂਲੇਮਾਨੀ ਸੁਰਮਾ ਐਸਾ ਸੁਰਮਾ ਵੀ ਅੱਖਾਂ ਚ ਪਾ ਲਓ ਆਪ ਬੰਦਾ ਲੁਕ ਜਾਂਦਾ, ਦੂਜਿਆਂ ਨੂੰ ਸਾਰਿਆਂ ਨੂੰ ਵੇਖੀ ਜਾਂਦਾ, ਪਰ ਦੂਜਾ ਉਹਨੂੰ ਕੋਈ ਵੇਖ ਨਹੀਂ ਸਕਦਾ।
ਜੋ ਇੱਕ ਵਾਰ ਬਿਲੋਚਨ ਪਾਵੇ,
ਜਿਹੜਾ ਇੱਕ ਵਾਰ ਉਸ ਸੁਲੇਮਾਨੀ ਸੁਰਮੇ ਨੂੰ ਆਪਣੀਆਂ ਅੱਖਾਂ ਵਿੱਚ ਪਾ ਲੈਂਦਾ ਹੈ,
ਵਿਚਰਤ ਸਭ ਮੈਂ ਕੋ ਨਾ ਲਖਾਵੇ,
ਉਹ ਸਾਰਿਆਂ ਵਿੱਚ ਵਿਚਰਦਾ ਪਰ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ, ਉਹ ਜਰੂਰ ਸਾਰਿਆਂ ਨੂੰ ਵੇਖ ਲੈਂਦਾ ਹੈ।
ਕੀਤਕ ਇਸ ਕੋ ਸਾਧਨ ਕਰੇ,
ਕਈ ਇਹਨੂੰ ਸਾਧਨ ਵੀ ਕਰ ਲੈਂਦੇ ਨੇ, ਕਈ ਇਹਨੂੰ ਸਾਧ ਲੈਂਦੇ ਨੇ, ਉਹ ਜਿਹੜਾ ਲੋਕਾਂਜਨ ਵੀ ਉਹਨੂੰ ਕਹਿ ਦਿੰਦੇ ਨੇ, ਲੋਕਾਂਜਨ ਵੀ ਕਹਿ ਦਿੰਦੇ ਨੇ, ਸੁਲੇਮਾਨੀ ਸੁਰਮਾ ਵੀ ਕਹਿੰਦੇ ਨੇ, ਉਹ ਕਈ ਲੋਕ ਉਹਦੀ ਸਾਧਨਾ ਕਰਕੇ ਉਹਨੂੰ ਸਿੱਧ ਕਰਦੇ ਨੇ, ਇਹੋ ਜਿਹਾ ਸੁਰਮਾ ਬਣਾਉਂਦੇ ਨੇ।
ਪ੍ਰਾਪਤ ਹੋਤ ਸ਼ਕਤ ਹਿਮਧਰੈ,
ਉਹ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦਾ ਜਿਹਦੇ ਕੋਲ ਕੋਈ ਸ਼ਕਤੀ ਜਾਂ ਕਰਾਮਾਤ ਹੁੰਦੀ, ਹਰ ਇੱਕ ਨੂੰ ਇਹੋ ਜਿਹਾ ਸੁਰਮਾ ਨਹੀਂ ਮਿਲਦਾ।
ਕਹਿਓ ਸ਼ਾ ਗੁਰਸੁਤ ਤੇ ਆਨ ਅਪਰ ਖੋਜੀਐ ਕਾ ਮਾਨ।
ਔਰੰਗਜ਼ੇਬ ਕੋਲ ਬੈਠਾ ਸੀ, ਕਹਿੰਦਾ ਗੁਰੂ ਪੁੱਤਰ ਬਾਬੇ ਰਾਮ ਰਾਏ ਤੋਂ ਬਿਨਾਂ ਇਹ ਸੁਰਮਾ ਕਿੱਥੋਂ ਮਿਲ ਸਕਦਾ ਆਪਾਂ? ਆਪਣੇ ਕੋਲ ਏਡੀ ਵੱਡੀ ਸ਼ਕਤੀ ਬੈਠੀ ਬਾਬਾ ਰਾਮ ਰਾਏ ਜੀ, ਜੇ ਆਪਾਂ ਨੂੰ ਉਹ ਸੁਰਮਾ ਚਾਹੀਦਾ ਲੋਕਾਂਜਨ, ਤੇ ਇਹਨਾਂ ਤੋਂ ਬਿਨਾਂ ਸਾਨੂੰ ਭਲਾ ਕਿੱਥੋਂ ਮਿਲ ਸਕਦਾ? ਇਹੋ ਜਿਹਾ ਸੁਰਮਾ, ਇਹੋ ਜਿਹਾ ਸੁਲੇਮਾਨੀ ਸੁਰਮਾ ਜਿਹੜਾ ਸਿੱਧਾਂ ਕੋਲੋਂ ਹੀ ਮਿਲਦਾ, ਉਹ ਬਾਬਾ ਰਾਮ ਰਾਏ ਜੀ ਤੋਂ ਬਿਨਾਂ ਭਲਾ ਆਪਾਂ ਨੂੰ ਕਿੱਥੋਂ ਮਿਲ ਸਕਦਾ? ਉਹ ਗੁਰੂ ਪੁੱਤਰ ਦੇ ਕੋਲੋਂ ਮਿਲੇਗਾ।
ਇਹ ਕਰਨਾ ਕਰਦੇ ਮੋਏ,
ਇਹ ਬਾਬਾ ਰਾਮ ਰਾਏ ਜੀ ਜੇ ਤੁਸੀਂ ਕਿਰਪਾ ਕਰਦੇ ਹੋ ਤੇ ਮੈਂ ਵੀ ਉਹੋ ਜਿਹੇ ਸੁਰਮੇ ਦਾ ਸਵਾਦ ਚੱਖ ਲਵਾਂ, ਵੀ ਉਹ ਸੁਰਮਾ ਕਿਹੋ ਜਿਹਾ, ਉਹ ਸੁਰਮੇ ਦਾ ਸਵਾਦ ਇੱਕ ਮੈਨੂੰ ਵੀ ਚਖਾ ਦਿਓ, ਜੇ ਕਿਰਪਾ ਕਰਕੇ ਮੈਨੂੰ ਦੇ ਦਿਓ।
ਨੇਤਰ ਦੁਰਬੇ ਗਤ ਹੋਏ,
ਮੈਂ ਸਦਾ ਵਾਸਤੇ ਨਹੀਂ ਮੰਗਦਾ, ਬਸ ਇੱਕ ਵਾਰੀ ਵਿਖਾ ਦਿਓ, ਇੱਕ ਵਾਰੀ ਉਹ ਸੁਰਮਾ ਮੇਰੀਆਂ ਅੱਖਾਂ ਵਿੱਚ ਪਾ ਦਿਓ, ਤਾਂ ਜੋ ਮੈਂ ਲੁਕ ਜਾਵਾਂ, ਕਿਸੇ ਨੂੰ ਨਜ਼ਰ ਨਾ ਆਵਾਂ।
ਸ਼ਾ ਲਾਲਸਾ ਪਿਕ ਕਰ ਕਨੇ,
ਬਾਬਾ ਰਾਮ ਰਾਏ ਜੀ ਨੇ ਵੇਖਿਆ ਵੀ ਔਰੰਗਜ਼ੇਬ ਹੈ, ਇਹਨੇ ਤੇ ਹਠੀ ਹੈ, ਇਹਨੂੰ ਜਦੋਂ ਤੱਕ ਸੁਰਮਾ ਦਿੱਤਾ ਰਹੇ ਨੇ ਕਹਿਣਾ ਨਹੀਂ ਜੀ ਦਿਓ ਜੋ ਕੁਝ ਮਰਜ਼ੀ ਹੋਵੇ, ਮੈਂ ਤਾਂ ਸੁਰਮਾ ਲੈਣਾ ਹੀ ਲੈਣਾ। ਬਾਬਾ ਜੀ ਨੇ ਵੇਖਿਆ ਵੀ ਹੁਣ ਸੁਰਮਾ ਦੇਣਾ ਹੀ ਪੈਣਾ ਇਹਨੂੰ ਲੋਕਾਂਜਨ, ਤੋ ਬਾਬਾ ਜੀ ਨੇ ਇਹਦੀ ਪ੍ਰਬਲ ਇੱਛਾ ਵੇਖੀ ਔਰੰਗਜ਼ੇਬ ਦੀ।
ਛਪ ਜੈ ਬੇਕੀ ਗਤ ਹੋਏ ਬਨੇ,
ਕਿ ਇਹ ਲੁਕਣਾ ਚਾਹੁੰਦਾ ਕਿ ਮੈਂ ਸਾਰਿਆਂ ਵਿੱਚ ਲੁਕ ਜਾਵਾਂ, ਮੇਰਾ ਕਿਸੇ ਨੂੰ ਪਤਾ ਨਾ ਲੱਗੇ।
ਆਪਣੇ ਪਾਸ ਤੇ ਦੀਨ ਸਤਾਏ, ਲੋਕਾਂਜਲ ਸ਼ਕਤੀ ਜਿਸ ਮਾਏ।
ਬਾਬਾ ਜੀ ਨੇ ਉਸ ਵੇਲੇ ਆਪਣੇ ਕੋਲੋਂ ਇੱਕ ਸੁਰਮਾ ਇਹਨੂੰ ਦਿੱਤਾ ਔਰੰਗਜ਼ੇਬ ਨੂੰ, ਕਹਿੰਦੇ ਲੈ ਔਰੰਗਜ਼ੇਬ ਇੱਕੋ ਵੇਰੀ ਪੈਣਾ ਅੱਖਾਂ ਵਿੱਚ, ਇਹ ਨਾ ਸਮਝੀ ਵੀ ਰੋਜ਼ ਰੋਜ਼ ਹੀ ਤੈਨੂੰ ਇਹੋ ਜਿਹਾ ਸੁਰਮਾ ਮਿਲ ਜਾਏਗਾ, ਆ ਜਾ ਇੱਕੋ ਵੇਰੀ, ਤੂੰ ਲੁਕਣਾ ਚਾਹੁੰਦਾ ਨਾ ਤੇ ਲੁਕ ਕੇ ਵੇਖਣਾ ਚਾਹੁੰਦਾ ਵੀ ਕਿੱਦਾਂ ਦਾ ਮਹਿਸੂਸ ਹੁੰਦਾ, ਅਨੁਭਵ ਕਰਨਾ ਚਾਹੁੰਦਾ, ਤੇ ਆ ਲੈ ਆ ਸਾਡੇ ਕੋਲੋਂ ਅੱਜ ਇਹ ਲੋਕਾਂਜਨ ਸ਼ਕਤੀ ਦਾ ਸੁਰਮਾ ਲੈ ਲੈ।
ਲੇਕਰ ਸ਼ਾਰਕ ਬੋਕੀਓ,
ਔਰੰਗਜ਼ੇਬ ਨੇ ਉਹ ਸੁਰਮਾ ਬਾਬਾ ਰਾਮ ਰਾਏ ਜੀ ਕੋਲੋਂ ਲਿਆ, ਲੈ ਕੇ ਬੜਾ ਖੁਸ਼ ਹੋਇਆ।
ਨੇਤਰੈ ਬਿਖੈ ਡਰ ਤਬਲੀਓ,
ਇਹਨੇ ਆਪਣੀਆਂ ਅੱਖਾਂ ਦੇ ਵਿੱਚ ਉਹ ਸੁਰਮਾ ਜਿਹੜਾ ਸੀ ਆਪਣੀਆਂ ਅੱਖਾਂ ਦੇ ਵਿੱਚ ਪਾ ਲਿਆ।
ਅੰਤੈਪੁਰ ਕੋ ਗਮਨਤ ਪਇਓ,
ਤੇ ਅੱਖਾਂ ਚ ਪਾ ਕੇ ਲੁਕ ਗਿਆ, ਕਿਸੇ ਨੂੰ ਨਜ਼ਰ ਹੀ ਨਾ ਆਵੇ। ਕਾਜ਼ੀਆਂ ਮੌਲਵੀਆਂ ਨੂੰ ਕਹਿੰਦਾ ਦੱਸੋ ਦਿਸਦਾ, ਉਹ ਕਹਿੰਦੇ ਨਹੀਂ ਹੁਣ ਸਾਨੂੰ ਤੂੰ ਦਿਸ ਨਹੀਂ ਰਿਹਾ। ਉਸੇ ਵਕਤ ਕਹਿ ਆਪਣੇ ਮਹਿਲਾਂ ਵਿੱਚ ਚਲਾ ਗਿਆ, ਜਿਹੜੇ ਇਹਦੇ ਖਾਸ ਮਹਿਲ ਸਨ, ਰੰਗ ਮਹਿਲ ਜਿਨ੍ਹਾਂ ਨੂੰ ਕਹਿੰਦੇ ਨੇ, ਆਪਣੇ ਰੰਗ ਮਹਿਲਾਂ ਵਿੱਚ ਔਰੰਗਜ਼ੇਬ ਚਲਾ ਗਿਆ।
ਜੈ ਬੇਗਮ ਨਿਜ ਸਹਿਜ ਸੁਭਾਏ,
ਜਿੱਥੇ ਇਹਦੀਆਂ ਬੇਗਮਾਂ ਬੈਠੀਆਂ ਸੀ ਸਹਿਜ ਸੁਭਾਏ, ਉਹ ਆਪਣੀ ਮੌਜ ਦੇ ਵਿੱਚ ਬੇਗਮਾਂ ਇਹਦੀਆਂ ਬੈਠੀਆਂ ਹੋਈਆਂ ਸਨ।
ਭੂਖਨ ਧਰੇ ਉਤਾਰ ਬਣਾਏ,
ਉਹਨਾਂ ਨੇ ਕੀ ਕੀਤਾ, ਬੇਗਮਾਂ ਆਪਣੇ ਗਹਿਣੇ ਲਾ ਕੇ ਉਹਨਾਂ ਨੇ ਸਹਿਜੇ ਹੀ ਆਪਣੇ ਆਸੇ ਪਾਸੇ ਰੱਖੇ ਹੋਏ ਸੀ, ਬੇਪਰਵਾਹੀ ਚ ਬੈਠੀਆਂ ਸੀ ਵੀ ਇੱਥੇ ਕਿਹਨੇ ਆਉਣਾ, ਉਹਨਾਂ ਨੇ ਆਪਣੇ ਗਹਿਣੇ ਲਾ ਕੇ ਉੱਥੇ ਰੱਖੇ ਹੋਏ ਸਨ।
ਕਿਸ ਕੋ ਤੈ ਤੇ ਹਾਰ ਉਠਾਇਓ,
ਔਰੰਗਜ਼ੇਬ ਬੜਾ ਸ਼ਾਤਰ ਚਲਾਕ ਸੀ, ਸ਼ਰਾਰਤੀ ਸੀ, ਇਹਨੇ ਜਾ ਕੇ ਕਿਸੇ ਦਾ ਹਾਰ ਚੁੱਕ ਲਿਆ ਉੱਥੋਂ, ਬੇਗਮ ਦਾ ਦਿਸਦਾ ਨਹੀਂ ਸੀ ਨਾ, ਨਜ਼ਰ ਨਹੀਂ ਸੀ ਆ ਰਿਹਾ, ਕਿਸੇ ਬੇਗਮ ਦਾ ਉੱਥੋਂ ਹਾਰ ਚੁੱਕ ਲਿਆ।
ਕਰਨਾ ਭਰਨ ਕਿਸੂ ਤੇ ਲਿਆਇਓ,
ਕਿਸੇ ਦੇ ਕੰਨ ਦਾ ਗਹਿਣਾ ਚੁੱਕ ਕੇ ਲੈ ਕੇ ਆ ਗਿਆ।
ਕਿਨੂੰ ਪੰਜੇਬ ਤਰੀ ਤੋਂ ਲਏ,
ਕਿਸੇ ਦੇ ਪੈਰ ਦੀ ਪੰਜੇਬ ਜਿਹਨੂੰ ਆ ਝਾਂਜਰ ਆਦਿਕ ਕਹਿ ਦਿੰਦੇ ਨੇ, ਉਹ ਪੰਜੇਬ ਕਿਸੇ ਦੀ ਪਈ ਹੋਈ ਉਹ ਵੀ ਚੁੱਕ ਲਈ।
ਸੀਸ ਫੁੱਲ ਲੀਨਸ ਦੁਤਮਈ,
ਕਿਸੇ ਦੇ ਸਿਰ ਦਾ ਫੁੱਲ ਚੁੱਕ ਲਿਆ, ਜਿਹਨੂੰ ਸੱਜੀ ਫੁੱਲ ਸੱਗੀ ਫੁੱਲ ਕਹਿ ਦਿੰਦੇ ਨੇ, ਕਹਿੰਦੇ ਉਹ ਫੁੱਲ ਕਿਸੇ ਦੇ ਮੱਥੇ ਦਾ ਚੁੱਕ ਲਿਆਇਆ ਔਰੰਗਜ਼ੇਬ।
ਇਤਿਆਦਕ ਭੁੱਖਨ ਗਨ ਲਿਆਏ,
ਇਹ ਤਾਂ ਉਹਨਾਂ ਦੇ ਗਹਿਣੇ ਉੱਥੋਂ ਚੁੱਕ ਲਏ, ਬੇਗਮਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ, ਕਿਉਂਕਿ ਨਜ਼ਰ ਨਹੀਂ ਸੀ ਆ ਰਿਹਾ ਉਹਨਾਂ ਨੂੰ ਉਥੋਂ ਬਹੁਤ ਸਾਰੇ ਗਹਿਣੇ ਔਰੰਗਜ਼ੇਬ ਨੇ ਬੇਗਮਾਂ ਦੇ ਚੁੱਕ ਲਏ
ਰਹਿਣ ਥਾਨ ਆਪਣੇ ਤਰਵਾਏ
ਉਹ ਜਾ ਕੇ ਨੇ ਆਪਣੀ ਰਹਿਣ ਵਾਲੀ ਜਗ੍ਹਾ ਤੇ ਲਿਆ ਕੇ ਰੱਖ ਦਿੱਤੇ ਲੁਕਾ ਕੇ ਰੱਖ ਦਿੱਤੇ
ਪੈਰਨ ਕੇ ਬੇਗਮ ਜਬ ਚਾਹ ਵਿਖੇ ਬਿਬੂਕਨ ਪਾਵੇ ਕਾਂ
ਜਦੋਂ ਗਹਿਣੇ ਪਾਉਣ ਵਾਸਤੇ ਬੇਗਮਾਂ ਵੇਖਣ ਲੱਗੀਆਂ ਵੀ ਸਾਡੇ ਗਹਿਣੇ ਅਸੀਂ ਪਾ ਲਈਏ ਤੇ ਪਾਕੜ ਵਾਸਤੇ ਵੇਖਣ ਲੱਗੀਆਂ ਤੇ ਗਹਿਣੇ ਹੈ ਹੀ ਨਹੀਂ ਉੱਥੇ ਕਿਸੇ ਦੀ ਪੰਜੇਬ ਕੋਈ ਨਹੀਂ ਕਿਸੇ ਦਾ ਹਾਰ ਕੋਈ ਨਹੀਂ ਕਿਸੇ ਦਾ ਮੱਥੇ ਦਾ ਫੁੱਲ ਕੋਈ ਨਹੀਂ ਕਿਸੇ ਦੇ ਕੰਨ ਦਾ ਕਾਂਟਾ ਕੋਈ ਨਹੀਂ ਕਹਿੰਦੇ ਵੇਖ ਵੇਖ ਕੇ ਹੈਰਾਨ ਹੋਣ ਲੱਗ ਪਈਆਂ ਵੀ ਸਾਡੇ ਗਹਿਣੇ ਕਿੱਥੇ ਚਲੇ ਗਏ
ਆਪਣੇ ਆਪਣੇ ਸਭਨ ਸੰਭਾਰੇ ਨੈ ਕਰ ਆਏ ਖੋਜਿਤ ਸਾਰੇ
ਸੋਚਦੀਆਂ ਨੇ ਵੀ ਅਸੀਂ ਤਾਂ ਆਪਣੇ ਆਪਣੇ ਗਹਿਣੇ ਸਾਰੀਆਂ ਨੇ ਸੰਭਾਲ ਕੇ ਰੱਖੇ ਹੋਏ ਸੀ ਇੱਥੇ ਕੋਈ ਆਇਆ ਵੀ ਨਹੀਂ ਬੰਦਾ ਜਾਂ ਤਾਂ ਹੋਵੇ ਨਾ ਕੋਈ ਆਇਆ ਹੋਵੇ ਤੇ ਉਹ ਚੁੱਕ ਕੇ ਲੈ ਗਿਆ ਹੋਵੇ ਕੋਈ ਦੂਜਾ ਬੰਦਾ ਵੀ ਸਾਡੇ ਤੋਂ ਬਿਨਾਂ ਇੱਥੇ ਨਹੀਂ ਆਇਆ
ਅੰਤਪੁਰ ਮੈਂ ਮਾਚੀ ਉਰੂਰਾ
ਉਸ ਵੇਲੇ ਮਹਿਲ ਦੇ ਵਿੱਚ ਸਾਰੇ ਚ ਰੋਲਾ ਮੱਚ ਗਿਆ ਸਾਰੇ ਮਹਿਲਾਂ ਵਿੱਚ ਸ਼ੋਰ ਇਕਦਮ ਸ਼ੋਰ ਮੱਚ ਗਿਆ ਵੀ ਗਹਿਣੇ ਕੌਣ ਲੈ ਗਿਆ ਉਹ ਬੇਗਮਾਂ ਨੇ ਰੌਲਾ ਪਾ ਦਿੱਤਾ ਵੀ ਚੋਰ ਆਇਆ ਹੋਣਾ ਕੋਈ ਚੋਰ ਹੀ ਲੈ ਕੇ ਗਿਆ ਪਰ ਸਾਡੇ ਸਾਹਮਣੇ ਤਾਂ ਕੋਈ ਚੋਰ ਨਹੀਂ ਸਾਨੂੰ ਦਿਸਿਆ
ਖੋਜਣ ਲੱਗੇ ਸਭੇ ਚੋਂ ਠੋਰਾ
ਚਾਰੇ ਪਾਸੇ ਖੋਜਣ ਲੱਗ ਪਏ ਸਿਪਾਹੀ ਭਾਲਣ ਲੱਗ ਪਏ ਵੀ ਚੋਰ ਤਾਂ ਨਹੀਂ ਕੋਈ ਆਇਆ ਮਹਿਲਾਂ ਦੇ ਵਿੱਚ ਭਾਲਣ ਕਰਨ ਲੱਗ ਪਏ
ਦਿਨ ਮੈਂ ਆਏ ਕਵਨ ਲੈ ਗਏ
ਦਿਨ ਦਾ ਸਮਾਂ ਵੀ ਦਿਨੇ ਦੁਪਹਿਰੀ ਚੋਰੀ ਹੋ ਗਈ ਦਿਨ ਦੇ ਸਮੇਂ ਭਲਾ ਕੌਣ ਆ ਕੇ ਚੋਰੀ ਕਰਕੇ ਲੈ ਗਿਆ
ਤਸਕਰ ਕੌਣ ਆਵ ਤੋ ਭਇਓ
ਕਿਹੜਾ ਚੋਰ ਸੀ ਇਹੋ ਜਿਹਾ ਜਿਹੜਾ ਆ ਕੇ ਚੋਰੀ ਕਰਕੇ ਲੈ ਗਿਆ
ਧਰੇ ਉੱਤੇ ਅਮ ਦੇਰ ਨਾ ਲਾਗੇ ਕਿਦੋਂ ਲੀਏ ਦਾਸੀ ਕੋ ਭਾਗੇ
ਕਹਿੰਦੇ ਵੀ ਅਸੀਂ ਤਾਂ ਗਹਿਣੇ ਸੰਭਾਲ ਕੇ ਰੱਖੇ ਸਨ ਵੀ ਹੁਣੇ ਹੀ ਰੱਖੇ ਸੀ ਤੇ ਕੋਈ ਲੈ ਕੇ ਵੀ ਨਹੀਂ ਗਿਆ ਇੱਥੋਂ ਤੱਕ ਵੀ ਕੋਈ ਦਾਸੀ ਵੀ ਨਹੀਂ ਆਈ ਅੰਦਰ ਵੀ ਕਿਸੇ ਦਾਸੀ ਤੇ ਹੀ ਸ਼ੱਕ ਕਰ ਲਈਏ ਕੋਈ ਦਾਸੀ ਵੀ ਅੰਦਰ ਨਹੀਂ ਆਈ ਜਿਹਨੇ ਗਹਿਣੇ ਚੁੱਕੇ ਹੋਣ
ਕਰੀ ਸੰਭਾਲ ਸਭਨ ਵਿਦ ਕਰਕੇ
ਸਾਰੇ ਘਰ ਦੀ ਚੰਗੀ ਤਰ੍ਹਾਂ ਸੰਭਾਲ ਕੀਤੀ ਵੇਖਿਆ
ਪ੍ਰਾਪਤ ਪਈ ਨਗਤ ਤਸਕਰ ਕੇ
ਪਰ ਕੋਈ ਚੋਰ ਲੱਭਿਆ ਨਹੀਂ ਹੁਣ ਕੋਈ ਚੋਰ ਹੋਵੇ ਤਾਂ ਚੋਰ ਲੱਭੇ ਚੋਰ ਤਾਂ ਔਰੰਗਜ਼ੇਬ ਬਣਿਆ ਹੋਇਆ ਸੀ ਕਹਿੰਦੇ ਬੜੀ ਭਾਲ ਕੀਤੀ ਪਰ ਕੋਈ ਚੋਰ ਨਹੀਂ ਲੱਭਿਆ
ਕਈ ਲੱਖ ਕੋ ਜੇਵਰ ਬਣੇ
ਕਹਿੰਦੇ ਜੇਵਰ ਕਿਹੜਾ ਸਸਤੇ ਸੀ ਲੱਖਾਂ ਰੁਪਏ ਦੀ ਲਾਗਤ ਦੇ ਜੇਵਰ ਸਨ
ਕੋਲੇ ਗਏ ਬਿਬੂਕਨ ਕਨੇ
ਕੌਣ ਲੈ ਗਿਆ ਇੰਨੇ ਗਹਿਣੇ ਜਾ ਤਾਂ ਹੋਵੇ ਨਾ ਵੀ ਇੱਕ ਅੱਧੀ ਬੇਗਮ ਦਾ ਗਹਿਣਾ ਚੋਰੀ ਹੋਇਆ ਹੋਵੇ ਸਾਰੀਆਂ ਦੇ ਚੋਰੀ ਹੋਏ ਨੇ ਕਹਿੰਦੇ ਕੌਣ ਲੈ ਕੇ ਗਿਆ ਹੋਵੇਗਾ
ਤਬੈ ਸ਼ਾ ਟਿਗ ਸੁਧ ਪਟਵਾਏ ਅੰਤਪੁਰ ਬੋਰੋਰ ਮਚਾਏ
ਉਧਰ ਔਰੰਗਜ਼ੇਬ ਬਾਹਰ ਬੈਠਾ ਸੀ ਇਹੋ ਜਿਹੀ ਸ਼ਰਾਰਤ ਕਰਕੇ ਆਪਣੀ ਕਚਹਿਰੀ ਚ ਉਹਦੇ ਕੋਲ ਖਬਰ ਪਹੁੰਚਾਈ ਵੀ ਤੁਹਾਡੇ ਮਹਿਲਾਂ ਵਿੱਚ ਚੋਰੀ ਹੋ ਗਈ ਹੈ
ਗਇਓ ਆਪ ਬੇਗਮ ਸਮੀਪ ਜਾਏ ਦਿਖਾਏ ਸਕਲ ਦਲੀਪ
ਔਰੰਗਜ਼ੇਬ ਫਿਰ ਉਹ ਸਾਰੇ ਗਹਿਣੇ ਲੈ ਕੇ ਬੇਗਮਾਂ ਕੋਲ ਗਿਆ ਕਹਿੰਦਾ ਆ ਲੋ ਤੁਹਾਡੇ ਗਹਿਣੇ ਮੈਂ ਲੈ ਕੇ ਗਿਆ ਸੀ
ਲੋਕਾਂ ਜਨ ਮੈਂ ਪਾਏ ਸੋ ਆਇਓ ਆਪਣੋ ਆਪ ਨਾ ਕਹੋ ਦਿਖਾਇਓ
ਸੁਲੇਮਾਨੀ ਸੁਰਮਾ ਮੈਂ ਪਾ ਕੇ ਆਇਆ ਸੀ ਮੈਂ ਤੁਹਾਨੂੰ ਨਜ਼ਰ ਨਹੀਂ ਆਇਆ ਤੁਸੀਂ ਮੈਨੂੰ ਦਿਸਦੀਆਂ ਸੀ ਤੁਹਾਨੂੰ ਮੈਂ ਵੇਖਦਾ ਸੀ ਉਹ ਸੁਰਮਾ ਮੈਂ ਪਾ ਕੇ ਤੁਹਾਡੇ ਕੋਲ ਆਇਆ ਸੀ ਔਰ ਇਹ ਗਹਿਣੇ ਲੈ ਕੇ ਗਿਆ ਸੀ
ਇਹ ਗਮਨੇ ਆ ਬੁਕਨ ਤੁਮਾਰੇ
ਤੁਹਾਡੇ ਗਹਿਣੇ ਮੈਂ ਲੈ ਕੇ ਗਿਆ ਸੀ
ਨਿਕਟ ਫਿਰ ਤੂੰ ਮੁਝ ਨਹੀਂ ਨਿਆਰੇ
ਮੈਨੂੰ ਕੋਲ ਫਿਰਦਿਆਂ ਤੁਸੀਂ ਨਹੀਂ ਵੇਖਿਆ ਚੰਗੀ ਤਰ੍ਹਾਂ
ਸ਼੍ਰੀ ਗੁਰੂ ਨੰਦਨ ਦੀਨੋ ਜਬੈ ਪਾਏ ਬਿਲੋਚਨ ਪਰ ਕਿਉ ਤਬੈ
ਗੁਰੂ ਪੁੱਤਰ ਬਾਬਾ ਰਾਮ ਰਾਏ ਜੀ ਨੇ ਜਦੋਂ ਮੈਨੂੰ ਇਹ ਲੋਕਾਂਜਨ ਦਿੱਤਾ ਤੇ ਮੈਂ ਅੱਖਾਂ ਚ ਪਾ ਕੇ ਪਰਖ ਕੇ ਵੇਖਿਆ ਹੈ
ਅਜ਼ਮਤ ਦਿਖ ਰਾਈ ਇਸ ਪਾਂਤ ਕੈ ਸੰਤੋਖ ਸਿੰਘ ਬਖਿਆਤ
ਬਾਬਾ ਰਾਮ ਰਾਏ ਜੀ ਨੇ ਇਸ ਤਰ੍ਹਾਂ ਆਪਣੀਆਂ ਬਹੁਤ ਸਾਰੀਆਂ ਅਜ਼ਮਤਾਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਪ੍ਰਗਟ ਕਰਕੇ ਵਿਖਾਈਆਂ ਏਦਾਂ ਆਪਣੀਆਂ ਬਹੁਤ ਸਾਰੀਆਂ ਕਰਾਮਾਤਾਂ ਔਰੰਗਜ਼ੇਬ ਨੂੰ ਵਿਖਾ ਕੇ ਇਹਨੂੰ ਪ੍ਰਭਾਵਿਤ ਕੀਤਾ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸੀ
ਹੇ ਪੂਰਨ ਹੇ ਸਰਬਮੈ
ਦੁਖ ਭੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਂਕੀ ਸਦਾ ਬਿਬੇਕ
ਹੇ ਅਪਰੰਪਰ ਹਰ ਹਰੇ
ਹੈ ਪੀਓਣ ਹਾਰੇ
ਹੇ ਸੰਤ ਕੈ ਸਦਾ ਸੰਗ
ਧਾਰਾ ਆਧਾਰੇ
ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਈ
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲੇ
ਇਕ ਅੱਖਰ ਹਰ ਮਨ ਬਸਤ
ਨਾਨਕ ਉਹ ਤਿਨ ਆਲ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਪਾਰੇ ਉਤਾਰ ਨਾਰੇ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਪਾਰੇ ਉਤਾਰ ਨਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।